ਸਤਨਾਮ ਵਾਹਿਗੁਰੂ ਸਾਹਿਬ ਜੀਓ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜ ਨਮੋ ਚੰਦ੍ਰ ਚੰਦ੍ਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਕਲਾ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ ਜੋ ਕਿ ਜਾਪ ਸਾਹਿਬ ਬਾਣੀ ਵਿੱਚ ਦਰਜ ਕੀਤੇ ਗਏ ਹਨ, ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਦੇ ਇਸ ਸ਼ੰਤ ਅੰਦਰ ਜਿਸ ਦਾ ਨਾਮ ਸਤਿਗੁਰੂ ਨੇ ਲਿਆ ਹੈ ਭੁਜੰਗ ਪ੍ਰਯਾਤ ਛੰਦ, ਇੱਕ ਛੰਦ ਦਾ ਨਾਮ ਹੈ ਜਿਹਦੇ ਅਧੀਨ ਇਹ ਸਾਰੇ ਸ਼ੰਤ ਉਚਾਰੇ ਗਏ ਨੇ। ਭੁਜੰਗ ਦਾ ਅਰਥ ਕੀਤਾ ਗਿਆ ਕਿ ਇਹਦਾ ਅਰਥ ਸੱਪ ਵੀ ਕੀਤਾ ਹੈ, ਔਰ ਇਸ ਚਾਲ ਨੂੰ ਪ੍ਰਮੁੱਖ ਰੱਖ ਕੇ ਇਸ ਛੰਦ ਦੀ ਚਾਲ ਇੱਕ ਸਰਪ ਚਾਲ ਹੈ। ਪ੍ਰਯਾਤ ਭੁਜੰਗ ਦੇ ਅਰਥ ਭੁਜੰਗ, ਭੁਜੰਗ ਤੋਂ ਭੁਜੰਗ ਬਣਿਆ, ਔਰ ਇਹਦੇ ਤੋਂ ਸ਼ਬਦ ਬਣਿਆ ਭੁਜੰਗੀ। ਬਾਣੀ ਵਿੱਚ ਬਚਨ ਆਇਆ ਕੋਈ ਅੰਗਮ ਫਿਰੈ ਡਸੰਤੇ 12 ਮਾਂ ਤੁਖਾਰੀ ਵਿੱਚ। ਪਰਿਆਤ ਛੰਦ, ਪਰਿਆਤ ਦਾ ਭਾਵ ਹੈ, ਪਰ ਦਾ ਅਰਥ ਹੈ ਪਾਰਲੇ ਪਾਸੇ, ਯਾਤ ਦਾ ਅਰਥ ਹੈ ਯਾਤਰਾ ਕਰਨੀ। ਜੇ ਕੋਈ ਮਨੁੱਖ ਇਸ ਛੰਦ ਨੂੰ ਪਿਆਰ ਨਾਲ ਪੜ੍ਹੇਗਾ, ਜੋ ਅੱਗੇ ਇੱਥੇ ਕਿਹਾ ਗਿਆ, ਉਹ ਇਸ ਤਰ੍ਹਾਂ ਬੜੀ ਤਿੱਖੀ ਚਾਲ ਵਿੱਚ ਬੜੀ ਸਾਵਧਾਨਤਾ ਨਾਲ ਤੁਰੇਗਾ। ਭੁਜੰਗ ਦੇ ਅਰਥ ਵੈਸੇ ਸੱਪ ਦੇ ਅਵਗੁਣ ਵੀ ਲੈ ਗਏ ਕਈ ਥਾਵਾਂ ਤੇ, ਕਿ ਉਹਦੇ ਵਿੱਚ ਜ਼ਹਿਰ ਹੈ, ਉਹ ਡੰਗ ਮਾਰਦਾ ਹੈ, ਪਰ ਇੱਥੇ ਅਰਥ ਲਵਾਂਗੇ ਉਹਦੀ ਇਕਾਗਰਤਾ ਤੇ ਉਹਦੀ ਜਿਹੜੀ ਸਾਵਧਾਨਤਾ ਹੈ। ਜੇ ਕੋਈ ਮਨੁੱਖ, ਕੋਈ ਸਾਧਕ ਇਸ ਬਾਣੀ ਨੂੰ, ਕੋਈ ਗੁਰਸਿੱਖ ਇਕਾਗਰ ਚਿੱਤ ਹੋ ਕੇ ਪੜ੍ਹੇਗਾ, ਸਾਵਧਾਨ ਹੋ ਕੇ ਪੜ੍ਹੇਗਾ, ਤਾਂ ਉਹ ਇਸ ਤਰ੍ਹਾਂ ਪਰਲੋਕ ਦੀ ਯਾਤਰਾ, ਉਸ ਲੋਕ ਦੀ ਯਾਤਰਾ ਜਿਹੜੀ ਇਸ ਲੋਕ ਤੋਂ ਅੱਗੇ ਹੈ, ਇਸ ਦੁਨੀਆਂ ਤੋਂ ਪਾਰ ਹੈ, ਉਹਦੇ ਨਾਲ ਉਹਦੀ ਸੁਰਤ ਜੁੜ ਜਾਏਗੀ, ਉਹਦੇ ਨਾਲ ਉਹਦਾ ਸੰਬੰਧ ਕਾਇਮ ਹੋ ਜਾਏਗਾ। ਔਰ ਇਹੀ ਪ੍ਰਯੋਜਨ ਹੈ ਬਾਣੀ ਦਾ ਕਿ ਲੋਕ ਵਿੱਚ ਵੱਸਦੇ ਹੋਏ ਲੋਕਾਂ ਨੂੰ ਪਰਲੋਕ ਨਾਲ ਜਿਉਂਦੇ ਜੀ ਜੋੜਨਾ, ਦੋਵਾਂ ਲੋਕਾਂ ਨੂੰ ਇੱਕ ਕਰ ਦੇਣਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਇਹ ਲੋਕ ਸੁਖੀਏ ਪਰਲੋਕ ਸੋਹੇਲੇ। ਇੱਕ ਐਸਾ ਸਰੀਰਧਾਰੀ ਬਣਾਉਣਾ ਜਿਹੜਾ ਇਸ ਲੋਕ ਦਾ ਵੀ ਨਿਵਾਸੀ ਹੈ, ਇੱਥੇ ਸੁਖੀ ਹੈ, ਇਹ ਲੋਕ ਸੁਖੀਏ, ਪਰ ਇੱਥੇ ਸੁਖੀ ਹੁੰਦਾ ਹੋਇਆ ਕਹਿੰਦੇ ਉਹਦਾ ਪਰਲੋਕ ਵੀ ਸੁਹੇਲਾ ਹੈ, ਪਰਲੋਕ ਭਾਵ ਦੂਜੀ ਦੁਨੀਆਂ ਵਿੱਚ ਵੀ ਉਹਦਾ ਸੰਬੰਧ ਹੈ, ਉਹਦੇ ਨਾਲ ਵੀ ਜੁੜਿਆ ਹੋਇਆ, ਜਿਹਦੇ ਨਾਲ ਸੰਬੰਧ ਹੋਣਾ ਹੀ ਹੋਣਾ ਹੈ, ਜਿਹਦੇ ਨਾਲ ਸਾਨੂੰ ਜੁੜਨਾ ਹੀ ਪੈਣਾ ਵਕਤ ਪਾ ਕੇ, ਉਹ ਪਹਿਲਾਂ ਹੀ ਜੁੜ ਗਿਆ, ਸਮੇਂ ਤੋਂ ਪਹਿਲਾਂ ਉਹਨੇ ਸੰਬੰਧ ਬਣਾਏ ਉੱਥੇ, ਜਿੱਥੇ ਜਾਏ ਤੁਧ ਵਰਤਣਾ, ਜਿੱਥੇ ਜਾ ਕੇ ਮਨੁੱਖ ਨੂੰ ਰਹਿਣਾ ਪੈਣਾ ਜ਼ਰੂਰੀ ਤੌਰ ਤੇ, ਭਾਵੇਂ ਉਹ ਜਾਣਾ ਚਾਹੇ ਭਾਵੇਂ ਨਹੀਂ ਜਾਣਾ ਚਾਹੁੰਦਾ, ਜ਼ਰੂਰ ਜਾਣਾ ਪਏਗਾ। ਤਾਂ ਇਹ ਸਤਿਗੁਰੂ ਨੇ ਪਰਯਾਤ ਇਹਦੇ ਵੈਸੇ ਵਿਦਵਾਨਾਂ ਨੇ, ਕਿਉਂਕਿ ਇਹ ਫਿਲਾਸਫੀ ਦਾ ਸੰਬੰਧ ਹੈ, ਇਹਦੇ ਕਈ ਹੋਰ ਵੀ ਅਰਥ ਪਿਆਰ ਵਿੱਚ ਕੀਤੇ ਨੇ, ਉਹ ਕਹਿੰਦੇ ਪਰ ਦਾ ਅਰਥ ਹੈ ਪੰਖ, ਤੁਸੀਂ ਵਹਿੰਦੇ ਹੋ ਪੰਛੀਆਂ ਦੇ, ਜੇ ਭੁਜੰਗ ਦੇ ਅਰਥ ਪੰਖੀ ਪੰਛੀ ਕੀਤੇ ਜਾਣ ਤੇ ਉਹਦੇ ਨਾਲ ਇਹ ਸ਼ਬਦ ਜੁੜ ਗਿਆ ਪਰ ਦਾ ਅਰਥ ਹੈ ਪੰਖ, ਯਾਤ ਦਾ ਅਰਥ ਉੱਡਣਾ ਯਾਤਰਾ ਕਰਨੀ। ਇਹ ਜਿਹੜੇ ਅੱਖਰ ਨੇ ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਉਚਾਰੇ ਨੇ, ਇਹ ਗੁਰਸਿੱਖ ਦੀ ਸੁਰਤ ਨੂੰ ਖੰਭ ਬਣ ਕੇ ਲੱਗ ਜਾਂਦੇ ਨੇ। ਪਰ ਦਾ ਅਰਥ ਹੈ ਖੰਭ, ਖੰਭ ਬਣ ਕੇ ਉਹਦੇ ਸੁਰਤ ਦੇ ਨਾਲ ਲੱਗ ਗਏ ਤੇ ਉਹਨਾਂ ਖੰਭਾਂ ਦੇ ਨਾਲ ਸੁਰਤ ਉੱਡਣ ਲੱਗ ਪਈ। ਧਿਆਨ ਨੇ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ, ਧਿਆਨ ਦੁਆਰਾ ਯਾਤਰਾ ਕਰਨੀ, ਇਸ ਕਰਕੇ ਸ਼ਬਦ ਵਰਤਿਆ ਪਰ ਯਾਤ, ਉਹ ਖੰਭ ਜਿਨ੍ਹਾਂ ਨਾਲ ਰੱਬ ਦੇ ਦੇਸ਼ ਦੀ ਯਾਤਰਾ ਕੀਤੀ ਜਾਂਦੀ ਹੈ, ਰੱਬ ਦੇ ਦੇਸ਼ ਵਿੱਚ ਉਡਾਣ ਭਰੀ ਜਾਂਦੀ ਹੈ, ਸ਼ਬਦ ਦੀ ਦੁਨੀਆਂ ਦੇ ਨਾਲ ਨਾਤਾ ਜੋੜਿਆ ਜਾਂਦਾ। ਇਹ ਅਗਲੇ ਛੰਦ ਵਿੱਚ ਹਜ਼ੂਰ ਨੇ ਐਸੇ ਸ਼ਬਦ ਉਚਾਰੇ ਨੇ। ਤਾਂ ਇਹ ਜਿੰਨੀ ਬਾਣੀ ਹੈ ਸਾਨੂੰ ਇਸ ਲੋਕ ਤੋਂ ਉਸ ਲੋਕ ਦਾ ਰਸਤਾ ਦਿਖਾਉਂਦੀ, ਲੋਕ ਤੋਂ ਲੈ ਕੇ ਪਰਲੋਕ ਦਾ ਮਾਰਗ। ਅੱਗੇ ਸਤਿਗੁਰਾਂ ਨੇ ਫਿਰ ਬੜੇ ਪਿਆਰ ਵਿੱਚ ਇੱਕ ਬਚਨ ਕਿਹਾ, ਨਮਸਕਾਰ ਕੀਤੀ, ਕਹਿੰਦੇ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇਹ ਤਾਂ ਸ਼ਬਦ ਸਿੱਧੇ ਨੇ, ਆਪ ਜੀ ਸਮਝਦੇ ਹੋ ਵੀ ਸੂਰਜਾਂ ਦੇ ਸੂਰਜ ਨੂੰ ਨਮਸਕਾਰ ਹੈ, ਔਰ ਚੰਦਰਮਾਵਾਂ ਦੇ ਚੰਦਰਮਾ ਨੂੰ ਨਮਸਕਾਰ ਹੈ। ਇਹਦੇ ਅਖਰੀ ਅਰਥ ਇਹ ਬਣਦੇ ਨੇ। ਕਈਆਂ ਲੋਕਾਂ ਨੇ ਇਸ ਤਰ੍ਹਾਂ ਦੇ ਸ਼ਬਦਾਂ ਤੋਂ ਭੁਲੇਖਾ ਖਾਧਾ, ਉਹ ਕਹਿੰਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਤੇ ਉਹ ਸੂਰਜਾਂ ਨੂੰ ਨਮਸਕਾਰ ਕਰਨ ਪਏ, ਉਹ ਸੂਰਜ ਅੱਗੇ ਕਿਵੇਂ ਝੁਕਦੇ ਨੇ। ਉਹ ਤੇ ਕਹਿੰਦੇ ਨੇ ਏਕ ਬਿਨਾ ਮਨ ਨਾਇਕ ਨਾਨ, ਉਹ ਤੇ ਕਹਿੰਦੇ ਨੇ ਇੱਕ ਤੋਂ ਬਿਨਾ ਮੈਂ ਕਿਸੇ ਨੂੰ ਮੰਨਦੇ ਨੇ, ਕਾਣ ਸੁਣੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਪਗ 300। ਉਹ ਤੇ ਰੱਬ ਤੋਂ ਵਰ ਮੰਗਦੇ ਨੇ ਵੀ ਤੁਮੈ ਛਾੜ ਕੋ ਅਵਰ ਨਾ ਧਿਆਉ, ਜੋ ਵਰ ਚਾਹੁ ਸੋ ਤੁਮ ਤੇ ਪਾਉ। ਫਿਰ ਉਹ ਸੂਰਜ ਅੱਗੇ ਕਿਉਂ ਚੁੱਕੇ? ਇਹਨੂੰ ਕਹਿੰਦੇ ਨੇ, ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਇਹ ਹੈ ਇਹਨੂੰ ਕਹਿੰਦੇ ਵੀ ਧਾਰਮਿਕ ਦੁਨੀਆਂ ਵਿੱਚ ਜਿਸ ਬੰਦੇ ਦਾ ਕੱਦ ਸਮੁੰਦਰ ਹੋਵੇ ਨਾ, ਸਮੁੰਦਰ ਦਾ ਅਰਥ ਛੋਟਾ ਹੋਵੇ, ਮਧਰਾ ਹੋਵੇ। ਇਹ ਮਧਰੀ ਸ਼ਬਦ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ, ਲਟੁਰੀ ਮਧਰੀ ਠਾਕੁਰ ਭਾਈ ਉਹ ਸੁੰਦਰ ਹਰ ਢੁੱਲ ਮਿਲੀ। ਇੱਕ ਤਾਂ ਇਹ ਸਰੀਰ ਦਾ ਕੱਦ ਹੈ ਨਾ, ਇੱਕ ਅੰਦਰ ਦਾ ਕੱਦ ਹੈ ਬੰਦੇ ਦਾ। ਜਿੰਨਾ ਚਿਰ ਬੰਦਾ ਧਾਰਮਿਕ ਦੁਨੀਆਂ ਵਿੱਚ ਉਹਦਾ ਕੱਦ ਨਹੀਂ ਵੱਧਦਾ, ਉਹ ਗੁਰੂ ਕੇ ਸ਼ਬਦਾਂ ਨੂੰ ਸਮਝਣ ਵਿੱਚ ਅਸਮਰਥ ਹੈ ਵੀ ਉਹ ਕੀ ਕਿਹਾ ਜਾ ਰਿਹਾ ਹੈ। ਜਿਵੇਂ ਗੁਰੂ ਸਾਹਿਬ ਨੇ ਇੱਕ ਥਾਂ ਤੇ ਬਚਨ ਕੀਤਾ, ਕਹਿੰਦੇ ਸੱਜਣਾ ਆਪਣੇ ਅੰਦਰ ਦੀ ਉਮਰ ਨੂੰ ਵਧਾ, ਬਾਹਰੋਂ ਤੇ ਬਜ਼ੁਰਗੀ ਆ ਗਈ, ਬਾਹਰੀ ਤੌਰ ਤੇ ਤੂੰ ਸਿਆਣਾ ਹੈ, ਬਾਹਰੀ ਤੌਰ ਤੇ ਤੂੰ ਖੇਤੀ ਕਰਨ ਵਿੱਚ ਸਿਆਣਾ ਹੈ, ਦੁਕਾਨ ਕਰਨ ਵਿੱਚ ਸਿਆਣਾ ਹੈ, ਕਿਸੇ ਕਲਾ ਵਿੱਚ ਸਿਆਣਾ ਹੋ ਸਕਣਾ ਹੈ, ਉਹਦੇ ਵਿੱਚ ਤੇਰਾ ਕੱਦ ਵੱਧ ਗਿਆ, ਪਰ ਧਰਮ ਦੀ ਦੁਨੀਆਂ ਵਿੱਚ ਤੇਰਾ ਅਜੇ ਕੱਦ ਨਹੀਂ ਵਧਿਆ, ਉੱਥੇ ਤੂੰ ਇਆਣਾ ਹੈ। ਔਰ ਸਾਹਿਬ ਨੇ ਬਚਨ ਵੀ ਕੀਤਾ, ਉਹ ਕਹਿੰਦੇ ਨੇ ਇਆਣੀ ਬਾਲੀ ਕਿਆ ਕਰੈ, ਜਾਂ ਧਨ ਕੰਤ ਨਾ ਭਾਵੈ, ਕਰਨ ਪਲਾਹ ਕਰੇ ਬਹੁ ਤੇਰੇ ਸਾਹ ਧਨ ਮਹਿਲ ਨਾ ਪਾਵੈ। ਇਆਣੀ ਬਾਲੀ, ਇਹ ਜਿਵੇਂ ਸਰੀਰ ਦੀਆਂ ਤਿੰਨ ਅਵਸਥਾਵਾਂ ਕਹੀਆਂ ਗਈਆਂ ਨਾ, ਬਾਲ, ਜਵਾਨੀ ਔਰ ਬਿਰਧ, ਇਹ ਤਿੰਨ ਨੇ, ਬਚਪਨ, ਜਵਾਨੀ ਔਰ ਬੁਢੇਪਾ। ਇਹਨਾਂ ਦੇ ਵਿੱਚ ਇੱਕ ਉਮਰ ਹੋਰ ਆਉਂਦੀ ਹੈ ਛੋਟੀ ਜੀ, 10 ਸਾਲ ਤੱਕ, 11 ਸਾਲ ਤੱਕ ਰਹਿੰਦਾ ਬਚਪਨ, ਤੇ ਜਵਾਨੀ ਦੀ ਆਰੰਭਤਾ ਹੁੰਦੀ ਹੈ 16 ਸਾਲ ਤੋਂ ਅੱਗੇ। ਉਹਦੇ ਦੌਰਾਨ ਜਿਹੜੀ 12 ਸਾਲ ਤੱਕ ਬਚਪਨ ਹੈ, ਤੇ 12 ਤੋਂ 16 ਜਿਹੜੇ 4 ਸਾਲ ਨੇ ਵਿੱਚ, ਉਹ ਸਮਾਂ ਜਿਹੜਾ ਹੈ ਉਹ ਸਰੀਰ ਤੇ ਨਾ ਉਹਨੂੰ ਬਚਪਨ ਕਹਿ ਸਕਦੇ ਹਾਂ, ਨਾ ਉਹਨੂੰ ਜਵਾਨੀ ਕਿਹਾ ਜਾ ਸਕਦਾ, ਕਿਉਂਕਿ ਬੱਚਾ ਵੀ ਨਹੀਂ ਪਰ ਅਜੇ ਜਵਾਨੀ ਵੀ ਨਹੀਂ ਆਈ। ਉਹਨੂੰ ਕਹਿੰਦੇ ਨੇ ਕਿਸ਼ੋਰ ਅਵਸਥਾ, ਕਿਸ਼ੋਰ ਅਵਸਥਾ ਜਿਹੜੀ ਨਾ ਬਚਪਨ ਹੈ ਨਾ ਜਵਾਨੀ। ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤਾ, ਕਹਿਣ ਲੱਗੇ ਜੇ ਕਿਸੇ ਬਾਲੀ ਦਾ, ਇੱਥੇ ਬਾਲੀ ਦਾ ਅਰਥ ਉਹ ਬੱਚੀ ਜਿਹੜੀ 12 ਤੋਂ 16 ਦੇ ਵਿੱਚ ਹੈ। ਕਈ ਵਾਰੀ ਘਰਾਂ ਵਿੱਚ, ਪਰਿਵਾਰਾਂ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਵੀ ਇਸ ਉਮਰ ਵਿੱਚ ਕਿਸੇ ਬੱਚੀ ਦੀ ਸ਼ਾਦੀ ਕਰਨੀ ਪੈ ਜਾਏ, ਵੀ ਉਹਦੀ ਮਾਤਾ ਬਿਮਾਰ ਹੈ ਜਾਂ ਪਿਤਾ, ਉਹ ਕਹਿੰਦੇ ਅਸੀਂ ਇਹਦਾ ਆਨੰਦ ਕਾਰਜ ਕਰਦੇ ਹੀ ਜਾਣ ਤੋਂ ਪਹਿਲਾਂ, ਤਾਂ ਉਹਦੇ ਵਿੱਚ ਜੇ ਕਿਸੇ ਬੱਚੀ ਦੀ ਸ਼ਾਦੀ ਕਰ ਦਿੱਤੀ ਜਾਏ, ਤੇ ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ, ਇਆਣੀ ਬਾਲੀ ਕਿਆ ਕਰੇ, ਉਹ ਸਹੁਰੇ ਘਰ ਜਾ ਕੇ ਕੀ ਕਰੇਗੀ ਵਿਚਾਰੀ, ਉਮਰ ਤੇ ਅਜੇ ਹੋਈ ਨੀ ਵਿਆਹ ਦੀ, ਨਾ ਰਸੋਈ ਦਾ ਕੰਮ ਕਰਨਾ ਆਉਂਦਾ ਹੈ, ਨਾ ਪਰਿਵਾਰਾਂ ਨਾਲ ਬੋਲਣਾ ਆਉਂਦਾ ਹੈ, ਅਜੇ ਪਰਿਵਾਰਾਂ ਦੇ ਨਾਲ ਅਜੇ ਸਮਝ ਨਹੀਂ ਪੂਰੀ ਹੋਈ, ਨਾ ਪਤੀ ਦਾ ਆਦਰ ਸਤਿਕਾਰ ਉਹਦੀ ਸੇਵਾ ਵਿੱਚ ਅਜੇ ਨਿਪੁੰਨ ਨਹੀਂ ਹੈ, ਅਜੇ ਉਹਦੀ ਉਮਰ ਨਹੀਂ ਹੋਈ, ਤੇ ਉਹ ਇਆਣੀ ਬਾਲੀ ਕਿਆ ਕਰੇ, ਉਹ ਵਿਚਾਰੀ ਕੀ ਕਰੇ, ਇਆਣੀ ਬਾਲੀ ਕਿਆ ਕਰੇ, ਜਾਂ ਧਨ ਕੰਤ ਨਾ ਭਾਵੈ। ਫਿਰ ਇੱਕ ਹੋਰ ਬਚਨ ਕੀਤਾ, ਕਹਿੰਦੇ ਕਰਨ ਪਲਾਹ ਕਰੇ ਬਹੁ ਤੇਰੇ, ਕਰਨ ਪਲਾਹ ਕਹਿੰਦੇ ਨੇ ਕਿਸੇ ਕੰਮ ਨੂੰ ਉਪਰੋਂ ਉਪਰੋਂ ਕਰਨਾ, ਕਰਨ ਜੋਗੇ ਨਾ ਹੋਣਾ ਤੇ ਧੱਕਾ ਕਰਨਾ ਵੀ ਹੋ ਜਾਏ, ਜਾਚ ਸਿੱਖੀ ਨਾ ਹੋਵੇ, ਕਰਨ ਪਲਾਹ ਤਰਲੇ ਲੈਣੇ, ਟਕਵੰਜ ਕਰਨੇ, ਪਖੰਡ ਕਰਨਾ। ਇਹ ਉਦਾਹਰਨ ਦਿੱਤੀ ਹਜ਼ੂਰ, ਕਹਿੰਦੇ ਬਈ ਸੱਜਣਾ ਤੂੰ ਅਜੇ ਰੱਬ ਦੇ ਘਰ ਵਿੱਚ, ਆਪਣੇ ਸਹੁਰੇ ਘਰ ਵਿੱਚ ਰੱਬ ਨਾਲ ਮਿਲਣ ਜੋਗਾ ਤੇ ਹੋਇਆ ਨਹੀਂ, ਤੇਰੇ ਵਿੱਚ ਉਹ ਸਮਝ ਹੀ ਨਹੀਂ ਆਈ, ਤੇਰਾ ਕੱਦ ਛੋਟਾ ਧਾਰਮਿਕ ਤੌਰ ਤੇ, ਅਜੇ ਜਵਾਨੀ ਨਹੀਂ ਆਈ ਤੇਰੇ ਵਿੱਚ ਧਰਮ ਦੀ, ਤੇ ਤੂੰ ਉੱਥੇ ਪਹੁੰਚ ਕੇ ਕਹਿੰਦਾ ਮੈਂ ਗੁਰੂ ਨਾਲ ਗੱਲ ਕਰ ਲਵਾਂ, ਗੁਰੂ ਦੀ ਗੱਲ ਸਮਝ ਲਵਾਂ, ਨਹੀਂ ਹੋ ਸਕਦਾ, ਆਪਣੇ ਕੱਦ ਨੂੰ ਵੱਡਾ ਕਰ, ਅਜੇ ਤੂੰ ਇਆਣਾ ਹੈ। ਤੇ ਉੱਥੇ ਇੱਕੋ ਹੀ ਕੰਮ ਹੁੰਦਾ, ਇਆਨੜੀਏ ਮਾਨੜਾ ਕਾਏ ਕਰੇ, ਬਸ ਹੰਕਾਰ ਹੀ ਵੱਧਦਾ ਵੀ ਮੈਂ ਪਹੁੰਚ ਗਿਆ, ਪਹੁੰਚਿਆ ਹੁੰਦਾ ਨਹੀਂ। ਕਰਨ ਪਲਾਹ ਕਰੇ ਬਹੁ ਤੇਰੇ, ਉਹ ਸਾਧਕ, ਉਹ ਸਿੱਖ, ਉਹ ਆਦਮੀ, ਉਹ ਮਨੁੱਖ ਭਾਵੇਂ ਜਿੰਨੇ ਮਰਜ਼ੀ ਤਰਲੇ ਕਰੀ ਜਾਏ, ਪਲਾਅ ਪਕਾਈ ਜਾਏ, ਪਲਾਅ ਦਾ ਅਰਥ ਹੁੰਦਾ ਮੂੰਹ ਨਾਲ ਪਲਾਵ ਪਕਾਣੇ, ਮੂੰਹ ਨਾਲ ਪਦਾਰਥ ਪਕਾਣੇ, ਜੇ ਪਕਾਉਣ ਜੋਗਾ ਹੈ ਨਹੀਂ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜ਼ੋਰ ਦਿੱਤਾ ਹੈ ਕਿ ਗੁਰੂ ਕੋਲੋਂ ਕੁਝ ਮੰਗਣ ਦੀ ਬਜਾਏ ਪਹਿਲਾਂ ਤੂੰ ਆਪਣੇ ਆਪ ਨੂੰ ਲੈਣ ਜੋਗਾ ਬਣਾ, ਆਪਣੇ ਆਪ ਨੂੰ ਤਿਆਰ ਕਰ। ਤੇਰੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ, ਕਮੀ ਹੈ। ਇਸ ਲਈ ਜਿਵੇਂ ਕਿਸੇ ਜ਼ਿਮੀਦਾਰ ਨੂੰ ਸਮਝਾਉਂਦੇ ਨੇ ਵੀ ਸੱਜਣਾ ਮੀਂਹ ਤੇ ਮੰਗ ਰਿਹਾ, ਆਪਣਾ ਖੇਤ ਦੀਆਂ ਵੱਟਾਂ ਤੇ ਬਣਾ, ਮੀਂਹ ਤਾਂ ਮੰਗੀ ਜਾ ਰਿਹਾ। ਉਹ ਤਾਂ ਜਿੱਦਣ ਸ਼ੈਬਰ ਛੁੱਟ ਗਈ, ਜਿੱਦਣ ਆਕਾਸ਼ ਵਿੱਚੋਂ ਬੱਦਲ ਪਾਟ ਗਿਆ, ਉਸ ਮੀਂਹ ਨੂੰ ਕਿੱਥੇ ਸੰਭਾਲੇਗਾ, ਟੁੱਟ ਜਾਣਗੀਆਂ ਤੇਰੀਆਂ ਵੱਟਾਂ ਕੱਚੀਆਂ ਨੇ, ਅਜੇ ਤੂੰ ਯੋਗ ਨਹੀਂ ਹੈ। ਤਾਂ ਸਿੱਖੀ ਦੀ ਸਾਰੀ ਸਾਧਨਾ ਕੀ ਹੈ? ਗੁਰੂ ਦੇ ਚਰਨੀ ਲੱਗਣਾ, ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ, ਇਹਦੀ ਕੀ ਲੋੜ? ਇਹਦੇ ਨਾਲ ਇਹ ਜਿੰਨੇ ਕੰਮ ਨੇ ਇਹਨਾਂ ਨਾਲ ਰੱਬ ਨਹੀਂ ਮਿਲਣਾ, ਖਿਆਲ ਰੱਖਣਾ, ਇਹਨਾਂ ਨਾਲ ਹੋਰ ਕੀ ਹੋਵੇਗਾ? ਫਿਰ ਕਰੀਏ ਨਾ ਇਹਨਾਂ ਨੂੰ, ਹਜ਼ੂਰ ਨੇ ਕਿਹਾ ਜ਼ਰੂਰ ਕਰ। ਇਹਨਾਂ ਨਾਲ ਨਹੀਂ ਮਿਲਦਾ ਉਹ, ਜੇ ਇਹਨਾਂ ਨਾਲ ਮਿਲ ਗਿਆ ਤੇ ਉਹ ਇਹਨਾਂ ਸਾਡੇ ਯਤਨਾਂ ਤੋਂ ਛੋਟਾ ਹੋ ਗਿਆ। ਇਹਨਾਂ ਨਾਲ ਫਿਰ ਕੀ ਹੁੰਦਾ? ਜਿਹਦੇ ਉੱਤੇ ਗੁਰੂ ਸਾਹਿਬ ਨੇ ਜ਼ੋਰ ਦਿੱਤਾ ਵੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਸੇਵਾ ਵੀ ਕਰ। ਗੁਰੂ ਕਲਗੀਆਂ ਵਾਲੇ ਨੇ ਕਿਹਾ ਇਕੱਤਰ ਕਰੋ ਸਦਾ ਸਿਮਰਨ ਕੋ, ਸਿਮਰਨ ਕਰਿਆ ਕਰ, ਪਰ ਉਪਕਾਰ ਕਰਿਆ ਕਰ। ਭਾਈ ਗੁਰਦਾਸ ਜੀ ਨੇ ਸਿੱਖ ਦੀਆਂ ਰਹਿਤਾਂ ਦੱਸੀਆਂ ਨੇ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਹਉ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਸਾਰੇ ਕੰਮ ਕਰਿਆ ਕਰ। ਇਹਦੇ ਨਾਲ ਕੀ ਰੱਬ ਖੁਸ਼ ਹੁੰਦਾ? ਕਹਿੰਦੇ ਨਹੀਂ, ਵੱਟਾਂ ਪਾਉਣ ਨਾਲ ਮੀਂਹ ਨਹੀਂ ਪੈਂਦਾ, ਪਰ ਵੱਟਾਂ ਪਾਉਣ ਨਾਲ ਜਦੋਂ ਮੀਂਹ ਆ ਗਿਆ ਉਸ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਬਣ ਜਾਂਦੀ ਹੈ। ਇਹ ਸੇਵਾ ਸਿਮਰਨ ਦਾਨ ਪੁੰਨ ਲੰਗਰ ਛਕਣਾ ਛਕਾਉਣਾ, ਸੇਵਾ ਕਰਨੀ, ਭਾਂਡੇ ਮਾਂਜਣੇ, ਲੱਕੜਾਂ ਲਿਆਉਣੀਆਂ, ਇਹ ਸਾਰੇ ਕੰਮ ਨੇ ਗੁਰੂ ਕੇ ਸਵਾਰੇ ਉਸ ਬਾਰਿਸ਼ ਨੂੰ ਸੰਭਾਲਣ ਦੀ ਤਿਆਰੀ ਜਿਹਨੂੰ ਅਸੀਂ ਮੰਗ ਰਹੇ, ਤਾਂ ਕਿ ਜਿੱਦਣ ਗੁਰੂ ਕੀ ਬਖਸ਼ਿਸ਼ ਹੋ ਜਾਏ ਉਸ ਦਿਨ ਉਹ ਸਾਡੇ ਵਿੱਚ ਟਿਕ ਜਾਏ। ਬਖਸ਼ਿਸ਼ ਤੇ ਰੋਜ਼ ਹੀ ਹੁੰਦੀ ਹੈ। ਗੁਰੂ ਸਾਹਿਬ ਤੇ ਇਥੋਂ ਤੱਕ ਕਹਿ ਦਿੰਦੇ, ਕਹਿੰਦੇ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ। ਉਹ ਅੰਮ੍ਰਿਤ ਇੱਕ ਪਲ ਵੀ ਬੰਦ ਨਹੀਂ ਹੋ ਰਿਹਾ, ਲਗਾਤਾਰ ਉਹਦੀ ਬਖਸ਼ਿਸ਼ ਹਰ ਇੱਕ ਮਨੁੱਖ ਦੇ ਉੱਤੇ ਵਰਦੀ ਜਾ ਰਹੀ ਨਿਰੰਤਰ। ਇਹ ਤਾਂ ਇੱਕ ਸਾਵਣ ਵਿੱਚ ਹੀ ਬੱਦਲ ਜ਼ਿਆਦਾ ਵਰਸਦੇ ਨਾ, ਤਾਂ ਉਧਰ ਜਿਹੜਾ ਬੱਦਲ ਹੈ ਉੱਥੇ ਗੁਰੂ ਸਾਹਿਬ ਭਗਤ ਜੀ ਕਹਿੰਦੇ ਬਿਨ ਸਾਵਣ ਵਰਖਾ ਹੋਈ। ਉੱਥੇ ਸਾਵਣ ਨਹੀਂ ਕੱਲਾ, ਬਾਕੀ ਦੇ 11 ਮਹੀਨੇ ਵੀ ਵਸਦਾ। ਇਸ ਕਰਕੇ ਜਿਹੜੇ ਕਾਰਜ ਨੇ, ਜਿਹੜੇ ਕੰਮ ਨੇ, ਇਹ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ, ਆਪਣੇ ਆਪ ਨੂੰ ਵੱਡਾ ਕਰਨ ਲਈ। ਤਾਂ ਮੈਂ ਗੱਲ ਕਰ ਰਿਹਾ ਸੀ, ਇਹ ਸ਼ਬਦ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ, ਹੁਣ ਗੁਰੂ ਗੋਬਿੰਦ ਸਿੰਘ ਤੇ ਸੂਰਜ ਨੂੰ ਕਰਨ ਨਮਸਕਾਰ। ਤਾਂ ਗੱਲ ਉੱਥੇ ਆ ਗਈ ਵੀ ਅਸੀਂ ਅੰਦਰਲੇ ਤੌਰ ਤੇ ਅਜੇ ਮਧਰੇ ਹਾਂ, ਗੁਰੂ ਗੋਬਿੰਦ ਸਿੰਘ ਦੀ ਗੱਲ ਸਾਨੂੰ ਸਮਝ ਵਿੱਚ ਨਹੀਂ ਆ ਰਹੀ। ਗੁਰੂ ਗੋਬਿੰਦ ਸਿੰਘ ਕਿਸੇ ਸੂਰਜ ਨੂੰ ਮੱਥਾ ਨਹੀਂ ਟੇਕਦੇ, ਕਿਸੇ ਚੰਦਰਮਾ ਅੱਗੇ ਨਮਸਕਾਰ ਨਹੀਂ ਕਰ ਰਹੇ। ਉਹਦੇ ਵਿੱਚ ਦੋ ਗੱਲਾਂ ਕਹਿ ਰਹੇ ਨੇ, ਇੱਕ ਤੇ ਕਹਿ ਰਹੇ ਨੇ ਨਮੋ ਸੂਰਜ, ਸੂਰਜ ਇੱਕ ਵਚਨ ਹੈ, ਸੂਰਜੇ ਸੂਰਜੇ ਬਹੁ ਵਚਨ ਹੈ, ਕਈ ਸੂਰਜ। ਹੇ ਹਜ਼ਾਰਾਂ ਸੂਰਜਾਂ ਨੂੰ ਬਣਾਉਣ ਵਾਲਿਆ, ਹਜ਼ਾਰਾਂ ਚੰਦਰਮਾਵਾਂ ਨੂੰ ਰੋਸ਼ਨੀ ਦੇਣ ਵਾਲਿਆ, ਤੂੰ ਉਹਨਾਂ ਸੂਰਜਾਂ ਦਾ ਸੂਰਜ ਹੈ ਔਰ ਉਹਨਾਂ ਚੰਦਰਮਾਵਾਂ ਦਾ ਚੰਦਰਮਾ ਹੈ। ਮੇਰੀ ਤੈਨੂੰ ਨਮਸਕਾਰ ਹੈ ਜਿਨ੍ਹਾਂ ਹਜ਼ਾਰਾਂ ਹੀ ਸੂਰਜ ਬਣਾਏ ਨੇ। ਕਿਸੇ ਸੂਰਜ ਨੂੰ ਉਹਨਾਂ ਨੇ ਪਾਣੀ ਨਹੀਂ ਦਿੱਤਾ। ਇੱਕ ਬੜੀ ਸੋਹਣੀ ਤਰਕੀਬ ਦੇ ਦਿੱਤੀ, ਤਰੀਕਾ ਦੇ ਦਿੱਤਾ, ਰਸਤਾ ਦੱਸ ਦਿੱਤਾ ਵੀ ਸਿੱਖ ਸੂਰਜ ਵੱਲ ਪਾਣੀ ਨਹੀਂ ਵਗਾਉਂਦਾ, ਨਾ ਹੀ ਸੂਰਜ ਨਾਲ ਨਫ਼ਰਤ ਕਰਦਾ ਹੈ। ਉਹਨਾਂ ਦੋਵਾਂ ਦੇ ਵਿੱਚ ਇੱਕ ਰਸਤਾ ਹੈ, ਉਹ ਸੂਰਜ ਵਿੱਚੋਂ ਨਿਕਲਦੀ ਹੋਈ ਰੋਸ਼ਨੀ ਦੇ ਵਿੱਚੋਂ ਆਪਣੇ ਰੱਬ ਦੇ ਦਰਸ਼ਨ ਕਰਦਾ। ਇਹ ਵੀ ਇੱਕ ਧਿਆਨ ਕਰਨ ਵਾਲਿਆਂ ਸਿਮਰਨ ਕਰਨ ਵਾਲਿਆਂ ਦੇ ਵਿੱਚ ਇੱਕ ਪ੍ਰਕਿਰਿਆ ਕਿ ਉਹ ਸੂਰਜ ਦੀ ਰੋਸ਼ਨੀ ਦੇ ਵਿੱਚ ਬੈਠ ਕੇ ਧਿਆਨ ਲਾਉਂਦੇ ਨੇ। ਸੂਰਜ ਦੀ ਧੁੱਪ ਜਦੋਂ ਉਹਨਾਂ ਨਾਲ ਖਿੰਦੀ ਨਾ ਤਾਂ ਸੂਰਜ ਦੀ ਧੁੱਪ ਉਹਨਾਂ ਦੇ ਸਰੀਰ ਨੂੰ ਨਿੱਘ ਦਿੰਦੀ ਹੈ, ਆਨੰਦ ਦਿੰਦੀ, ਤਾਂ ਉਸ ਆਨੰਦ ਵਿੱਚ ਧਿਆਨ ਲਾਉਂਦੇ ਨੇ। ਜਦੋਂ ਸੂਰਜ ਦੀ ਜਿਹੜਾ ਸੇਕ ਕਹਿ ਲਈਏ ਜਾਂ ਨਿੱਘ ਕਹੀਏ, ਸੇਕ ਤਾਂ ਥੋੜਾ ਜਿਹਾ ਗਲਤ ਸ਼ਬਦ ਹੈ, ਨਿੱਘ ਕਹੀਏ, ਉਹ ਜਿਹੜਾ ਨਿੱਘ ਹੈ ਉਸ ਨਿੱਘ ਦੇ ਵਿੱਚ ਧਿਆਨ ਲਾਉਂਦੇ ਨੇ ਲਗਾਤਾਰ, ਉੱਥੇ ਸਿਮਰਨ ਕਰਦੇ ਨੇ ਜਿੱਥੇ ਸੂਰਜ ਦੀਆਂ ਕਿਰਨਾਂ ਸਰੀਰ ਨੂੰ ਨਿੱਘ ਦੇ ਰਹੇ, ਸੂਰਜ ਦੀਆਂ ਕਿਰਨਾਂ, ਕਿਉਂਕਿ ਜਿਹੜੇ ਜਪਣ ਵਾਲੇ ਲੋਕ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਿਹੜੀ ਚੀਜ਼ ਨੂੰ ਤਰੀਕਾ ਬਣਾ ਲੈਣ। ਜਿਹਨੇ ਸ਼ੁਰੂ ਵਿੱਚ ਲੱਗਣਾ ਉਹਦੇ ਵਾਸਤੇ ਤੇ ਮੂੰਹ ਨਾਲ ਬੋਲਣਾ ਹੀ ਜਾਪ ਹੈ ਨਾ, ਤੇ ਜਦੋਂ ਕਿਸੇ ਨੇ ਇਹਨੂੰ ਬਹੁਤਾ ਜਪਿਆ, ਨਾਮ ਨੂੰ ਬਹੁਤਾ ਪਿਆਰ ਕੀਤਾ, ਤੇ ਫਿਰ ਕੋਈ ਪਤਾ ਨਹੀਂ ਕਿਹੜੀ ਚੀਜ਼ ਉਹਨਾਂ ਦਾ ਜਾਪ ਬਣ ਜਾਏ। ਜਿਵੇਂ ਸੂਰਜ ਦੀ ਧੁੱਪ ਉਹਨਾਂ ਦੇ ਸਰੀਰ ਨੂੰ ਲੱਗੀ, ਉਸ ਧੁੱਪ ਦੇ ਵਿੱਚ ਜਿਹੜਾ ਅਹਿਸਾਸ ਜਾਗਿਆ, ਜਿਹੜੀ ਫੀਲਿੰਗ ਜਾਗੀ, ਉੱਥੇ ਸਿਮਰਨ ਸ਼ੁਰੂ ਹੋ ਗਿਆ, ਸਾਰਾ ਸਰੀਰ ਸਿਮਰਨ ਨਾਲ ਭਰਿਆ ਗਿਆ, ਉੱਥੇ ਜਾਪ ਸ਼ੁਰੂ ਹੋ ਗਿਆ। ਜੇ ਉਹ ਖਾਣ ਲੱਗੇ ਤੇ ਪ੍ਰਸ਼ਾਦਾ ਬੜਾ ਸਵਾਦ ਸੀ, ਉਸ ਸਵਾਦ ਤੇ ਧਿਆਨ ਟਿਕ ਗਿਆ ਤੇ ਉੱਥੇ ਸ਼ਬਦ ਚੱਲਣ ਲੱਗ ਪਿਆ। ਬੜੇ ਤਰੀਕੇ ਨੇ, ਇੱਕ ਨਹੀਂ ਹਜ਼ਾਰਾਂ ਤਰੀਕੇ ਨੇ। ਸੁਣਿਆ ਜੋਗ ਜੁਗਤ ਤਨ ਭੇਦ, ਜਿਨ੍ਹਾਂ ਨੇ ਨਾਮ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਰੀਰ ਦੇ ਬਹੁਤ ਸਾਰੇ ਭੇਦਾਂ ਨੂੰ ਲੱਭ ਲਿਆ ਬਈ ਇਹ ਕਿਵੇਂ ਚੱਲ ਰਿਹਾ ਸਾਰਾ ਕੁਝ। ਜੇ ਖਾਣ ਦਾ ਸਵਾਦ ਆਇਆ, ਉਸ ਸਵਾਦ ਵਿੱਚ ਧਿਆਨ ਟਿਕ ਗਿਆ ਤੇ ਉੱਥੇ ਸ਼ਬਦ ਆਰੰਭ ਹੋ ਗਿਆ, ਉੱਥੇ ਜਾਪ ਸ਼ੁਰੂ ਹੋ ਗਿਆ। ਫਿਰ ਐਸੇ ਬੰਦੇ ਨੂੰ ਭੋਗ ਕਿਵੇਂ ਮੈਲਾ ਕਰੇਗਾ? ਇਸ ਤਰ੍ਹਾਂ ਦੇ ਵਿਅਕਤੀ ਨੂੰ ਵਿਕਾਰ ਵੀ ਮੈਲਾ ਨਹੀਂ ਕਰ ਸਕਦਾ, ਕਿਉਂਕਿ ਉਹ ਵਿਕਾਰ ਦੇ ਵਿੱਚ ਵੀ ਸਿਮਰਨ ਕਰ ਜਾਂਦੇ। ਬੜੀ ਗਹਿਰੀ ਪ੍ਰਕਿਰਿਆ ਉਹਨਾਂ ਦੀ, ਉਹਨਾਂ ਦਾ ਧਿਆਨ ਇੰਨਾ ਸਮਰੱਥ ਹੋ ਜਾਂਦਾ ਵੀ ਵਾਸ਼ਨਾ ਵਿੱਚ ਵੀ ਉਹਨਾਂ ਦੇ ਗੁਰੂ ਕੇ ਸਵਾਰਿਓ ਨਾਮ ਦੀ ਛਾਪ ਪੈ ਜਾਂਦੀ, ਨਾਮ ਦਾ ਪਰਛਾਵਾਂ ਪੈ ਜਾਂਦਾ। ਇਸ ਲਈ ਉਸ ਐਸੇ ਬੰਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਦੇ ਉੱਤੇ ਕਰਮ ਦਾ ਕੋਈ ਪ੍ਰਭਾਵ ਨਹੀਂ, ਸਰੀਰ ਦੇ ਕਰਮ ਦਾ ਬੈਕ ਪ੍ਰੈਸ਼ਰ ਨਹੀਂ। ਪਰ ਇਸ ਵਿਆਖਿਆ ਨੂੰ ਬਹੁਤ ਘੱਟ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਆਦਮੀ ਦਾ ਮਨ ਹੈ ਭੋਗੀ ਤਾਂ ਉਹ ਇਹਦੇ ਵਿੱਚੋਂ ਇੱਕ ਗਲਤ ਰਸਤਾ ਚੁਣ ਸਕਦਾ ਹੈ। ਉਹ ਕਵੇਗਾ ਵੀ ਭੋਗਦਿਆਂ ਵੀ ਨਾਮ ਜਪਿਆ ਜਾ ਸਕਦਾ ਹੈ, ਖਾਂਦਿਆਂ ਵੀ ਜਪਿਆ ਜਾ ਸਕਦਾ ਹੈ, ਜਪਣ ਦੀ ਲੋੜ ਹੀ ਨਹੀਂ ਰਹੀ, ਜੋ ਮਰਜ਼ੀ ਕਰੋ ਨਾਮ ਵਿੱਚ ਹੀ ਜਪਿਆ ਜਾਂਦਾ, ਉੱਥੇ ਗਲਤੀ ਹੋ ਜਾਏਗੀ। ਜਿਨ੍ਹਾਂ ਨੇ ਇੰਨਾ ਜਪਿਆ, ਇੰਨਾ ਜਪਿਆ ਵੀ ਉਹਨਾਂ ਦੀ ਦੇ ਪੰਜ ਗਿਆਨ ਇੰਦਰੇ ਵੀ ਨਾਮ ਬਣ ਗਏ, ਸਰੀਰ ਸਾਰਾ ਨਾਮ, ਹੋਰ ਕੁਝ ਰਿਹਾ ਹੀ ਨਹੀਂ, ਤਾਂ ਐਸੇ ਜਿਹੜੇ ਲੋਕ ਨੇ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਨਹੀਂ ਵੱਜਦੇ, ਉਹ ਕਰਮ ਕਰਦੇ ਨੇ, ਕਰਮ ਦਾ ਰੂਪ ਨਹੀਂ ਹੁੰਦੇ। ਤਾਂ ਨਮੋ ਸੂਰਜ ਸੂਰਜੇ, ਕਿਤੇ ਕਲਗੀਆਂ ਵਾਲੇ ਪਾਤਸ਼ਾਹ ਸੂਰਜ ਦੀ ਰੋਸ਼ਨੀ ਵਿੱਚ ਬੈਠੇ ਨੇ, ਕਿਤੇ ਸੂਰਜ ਦੀਆਂ ਕਿਰਨਾਂ ਉਹਨਾਂ ਦੇ ਸਰੀਰ ਤੇ ਪੈ ਰਹੀਆਂ ਨੇ, ਤੇ ਸੂਰਜ ਦੀਆਂ ਕਿਰਨਾਂ ਦੇ ਨਿੱਘ ਦੇ ਵਿੱਚੋਂ ਅਕਾਲ ਪੁਰਖ ਦੀ ਆਵਾਜ਼ ਉਹਨਾਂ ਦੀ ਪਕੜ ਵਿੱਚ ਆ ਗਈ, ਉੱਥੇ ਝੁੱਕ ਗਏ, ਕਹਿੰਦੇ ਨਮੋ ਸੂਰਜ ਸੂਰਜੇ। ਫਿਰ ਕਿਸੇ ਰਾਤ ਨੂੰ, ਪੂਰਨਮਾਸ਼ੀ ਦੀ ਰਾਤ, ਠੰਡੀਆਂ ਚੰਦਰਮਾ ਦੀਆਂ ਕਿਰਨਾਂ ਉਹਨਾਂ ਦੇ ਸਰੀਰ ਨੂੰ ਆਨੰਦ ਦੇ ਰਹੀਆਂ ਨੇ, ਛੂਹ ਰਹੀਆਂ ਨੇ, ਨਾਲ ਸ਼ੀਤਲਤਾ ਪ੍ਰਦਾਨ ਕਰ ਰਹੀਆਂ ਨੇ, ਤੇ ਜਦੋਂ ਉਹ ਸ਼ੀਤਲਤਾ ਲੱਗੀ, ਉਸ ਸ਼ੀਤਲਤਾ ਦੇ ਵਿੱਚ ਫਿਰ ਨਾਮ ਦੀ ਧੁਨ ਜਾਗ ਪਈ, ਫਿਰ ਨਾਮ ਸ਼ੁਰੂ ਹੋ ਗਿਆ। ਕੋਈ ਵੀ ਚੀਜ਼ ਹੋਵੇਗੀ ਉੱਥੇ, ਕੋਈ ਪਤਾ ਨਹੀਂ, ਖੜਕਦੇ ਹੋਏ ਭਾਂਡੇ ਨੂੰ ਬੰਦਾ ਫੜ ਲਵੇ, ਕੋਈ ਪਤਾ ਨਹੀਂ, ਉਹ ਪ੍ਰਸ਼ਾਦਾ ਛਕਣ ਪਵੇ ਤੇ ਹੱਥ ਵਿੱਚ ਡਿੱਗਦੇ ਹੋਏ ਪ੍ਰਸ਼ਾਦੇ ਦੇ ਵਿੱਚ ਧਿਆਨ ਟਿਕ ਗਿਆ ਤੇ ਉੱਥੇ ਧਿਆਨ ਲੱਗ ਗਿਆ, ਕੋਈ ਪਤਾ ਨਹੀਂ ਹੈ। ਇਹ ਐਸਾ ਕਈ ਰੱਬ ਦੇ ਪਿਆਰਿਆਂ ਨਾਲ ਵਾਪਰੇ, ਮਹਾਂਪੁਰਸ਼ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੇ ਜੀਵਨ ਵਿੱਚ ਇਹ ਵਾਪਰਿਆ ਸੀ। ਇੱਥੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ, ਉਹਨਾਂ ਦੇ ਜੀਵਨ ਵਿੱਚ ਕਈ ਵਾਰੀ ਵਾਪਰਿਆ। ਤਾਂ ਉਹ ਪ੍ਰਸ਼ਾਦਾ ਛਕਣ ਬੈਠੇ ਪੰਗਤ ਵਿੱਚ, ਲਾਂਗਰੀ ਸਿੰਘ ਨੇ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਬਰਤਨ ਪਹਿਲਾਂ ਭਾਂਡੇ ਵਰਤਾਏ ਜਾਂਦੇ ਨੇ, ਉਹਨੇ ਕਿਤੇ ਅੱਗੇ ਭਾਂਡਾ ਸਿੱਟਿਆ ਤੇ ਭਾਂਡੇ ਦੇ ਸਿੱਟਣ ਦੇ ਨਾਲ ਤੁਹਾਨੂੰ ਪਤਾ ਆਵਾਜ਼ ਆਉਂਦੀ ਹੈ, ਆਵਾਜ਼ ਦੇ ਉਹਦੇ ਵਿੱਚੋਂ ਆਵਾਜ਼ ਨਿਕਲੀ, ਧੁਨ ਨਿਕਲੀ, ਉਸ ਧੁਨ ਦੇ ਵਿੱਚ ਧਿਆਨ ਜੁੜ ਗਿਆ। ਬਾਣੀ ਵਿੱਚ ਬਚਨ ਆਇਆ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਧੁਨ ਦਾ ਧੁਨ ਕਈ ਪ੍ਰਕਾਰ ਦੀ ਹੈ। ਆ ਬਾਹਰ ਦੋ ਚੀਜ਼ਾਂ ਨੂੰ ਤੁਸੀਂ ਖੜਕਾਓ, ਇਹ ਵੀ ਆਵਾਜ਼, ਧੁਨ ਦੇ ਅਰਥ ਨੇ ਆਵਾਜ਼, ਸਾਊਂਡ। ਉਹ ਕਿਤੇ ਦੋ ਭਾਂਡੇ ਖਹਿ ਗਏ ਤੇ ਉੱਥੇ ਬਾਬਾ ਕਰਤਾਰ ਸਿੰਘ ਜੀ ਬੈਠੇ ਪ੍ਰਸ਼ਾਦਾ ਛਕਣ, ਸਵੇਰੇ ਬਹਿੰਦਿਆਂ ਬਹਿੰਦਿਆਂ ਧਿਆਨ ਉਹਦੇ ਵਿੱਚ ਸ਼ਬਦ, ਉੱਥੇ ਮਨ ਉੱਥੇ ਸ਼ਬਦ ਵਿੱਚ ਜੁੜ ਗਿਆ, ਧਿਆਨ ਲੱਗ ਗਿਆ। ਤੇ ਜਿਹੜੇ ਨਾਲ ਰਹਿੰਦੇ ਸੀ, ਜੇ ਤੇ ਆਪਣੇ ਵਰਗੇ ਹੁੰਦੇ ਤੇ ਬਾਹੋਂ ਫੜ ਕੇ ਖਿੱਚ ਦਿੰਦੇ, ਜਿਨ੍ਹਾਂ ਨੇ ਕਦੀ ਜਾਣਿਆ ਵੇਖੇ ਕੁਝ ਨਹੀਂ। ਉਹਨਾਂ ਦੇ ਆਲੇ ਦੁਆਲੇ ਜਿਹੜੇ ਸਿੰਘ ਰਹਿੰਦੇ ਸਨ ਉਹ ਬੜੇ ਅਭਿਆਸੀ ਸਨ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਸੀ, ਜਾਣਦੇ ਸਨ। ਸਾਨੂੰ ਤੇ ਪਤਾ ਹੀ ਨਹੀਂ, ਜੇ ਘਰ ਵਿੱਚ ਕੋਈ ਬਾਣੀ ਪੜ ਰਿਹਾ ਹੈ, ਕੋਈ ਟਿਕਿਆ ਹੋਇਆ, ਉਹਦੇ ਕੋਲ ਰੌਲਾ ਪਾਈ ਜਾਵਾਂਗੇ, ਉਹਦੇ ਅੱਗੇ ਜਾ ਕੇ ਮੋਬਾਈਲ ਕਰ ਦਿਆਂਗੇ, ਆ ਤੁਹਾਡਾ ਫੋਨ ਆ ਗਿਆ, ਜਾਂ ਕਿਤੇ ਨਾਮ ਦੀ ਗੱਲ ਚੱਲਦੀ ਉਹਦੇ ਵਿੱਚ ਫੋਨ, ਜਾਂ ਇੱਧਰ ਉੱਧਰ। ਸਮਝ ਨਹੀਂ ਅਜੇ ਵੀ ਕਿੰਨਾ ਬਰੀਕ ਵਿਸ਼ਾ ਹੈ, ਔਰ ਇਹ ਇੰਨਾ ਬਰੀਕ ਹੈ ਇਹ ਕਈ ਮਹੀਨਿਆਂ ਬਾਅਦ ਕਦੀ ਕਦੀ ਇੱਕ ਵਾਰੀ ਆਉਂਦਾ ਕਿਸੇ ਤੇ, ਜੇ ਇੱਕ ਵਾਰੀ ਟੁੱਟ ਗਿਆ ਫਿਰ ਕਈ ਮਹੀਨੇ ਨਹੀਂ ਆਉਂਦਾ, ਸਮਾਂ ਲਾਉਂਦਾ ਹੈ। ਉਹ ਵਕਤ ਬੜਾ ਗਹਿਰਾ ਹੈ, ਜਦੋਂ ਕਿਸੇ ਦੀ ਤਾਰ ਸ਼ਬਦ ਨਾਲ ਇੱਕ ਮਿਕ ਹੁੰਦੀ, ਜੇ ਉਸ ਨੂੰ ਥੋੜਾ ਜਿਹਾ ਵੀ ਅਸੀਂ ਗਵਾ ਦਿੱਤਾ, ਉਹਦੇ ਵਿੱਚ ਥੋੜੀ ਜਿਹੀ ਵੀ ਦਖਲ ਅੰਦਾਜ਼ੀ ਕਰ ਦਿੱਤੀ, ਪਰਤ ਕੇ ਨਹੀਂ ਉਹ ਆਏਗਾ, ਫਿਰ ਸਮਾਂ ਲਾਏਗਾ। ਤਾਂ ਜਿਹੜੇ ਆਲੇ ਦੁਆਲੇ ਉਹਨਾਂ ਦੇ ਸਿੰਘ ਸਨ ਉਹ ਬੜੇ ਅਭਿਆਸੀ, ਉਹਨਾਂ ਨੇ ਵੇਖਿਆ ਵੀ ਇਹ ਬਾਬਾ ਜੀ ਬੈਠ ਗਏ, ਇਹਨਾਂ ਦਾ ਧਿਆਨ ਲੱਗ ਗਿਆ, ਬਾਹਰੋਂ ਚਿਹਰੇ ਤੋਂ ਵੇਖ ਲਿਆ ਉਹਨਾਂ ਨੇ। ਤਾਂ ਉਹਨਾਂ ਨੇ ਆਲੇ ਦੁਆਲੇ ਦੋ ਪਹਿਰੇਦਾਰ ਖੜੇ ਕਰ ਦਿੱਤੇ, ਲੰਗਰ ਬੰਦ ਕਰਾ ਦਿੱਤਾ ਵੀ ਬਾਹਰ ਛਕ ਲਓ, ਵੀ ਜਿੰਨਾ ਚਿਰ ਇਹਨਾਂ ਦੀ ਮਰਜ਼ੀ ਆਪਣਾ ਬੈਠ ਲੈਣ, ਕਿਉਂਕਿ ਬਾਹਰ ਤੇ ਸਾਰੀ ਉਮਰ ਵਿਚਰਨਾ ਹੀ ਹੈ ਤੇ ਕਦੀ ਕਦੀ ਹੁੰਦਾ। ਤਾਂ ਸਵੇਰੇ ਬੈਠੇ ਉਸੇ ਮੁਦਰਾ ਵਿੱਚ ਵੀ ਲੰਗਰ ਛਕਣ ਲੱਗੇ, ਸ਼ਾਮ ਹੋ ਗਈ। ਸ਼ਾਮ ਨੂੰ ਕਿਤੇ ਉਹਨਾਂ ਦਾ ਧਿਆਨ ਬਾਹਰ ਮੁਖੀ ਹੋਇਆ, ਟੁੱਟਿਆ ਸ਼ਬਦ ਵਿੱਚੋਂ ਬਾਹਰ ਆਇਆ, ਉਹਦੇ ਵਿੱਚੋਂ ਬਾਹਰ ਨਿਕਲਿਆ ਤੇ ਇੱਕਦਮ ਜਿਹੜਾ ਸਾਹਮਣੇ ਸਿੰਘ ਖੜਾ ਸੀ ਉਹਨੂੰ ਕਹਿੰਦੇ ਵੀ ਪ੍ਰਸ਼ਾਦਾ ਲਿਆਏ ਨਹੀਂ ਤੁਸੀਂ, ਪ੍ਰਸ਼ਾਦਾ ਛਕਾਉਣ ਲੱਗੇ ਸੀ, ਪ੍ਰਸ਼ਾਦਾ ਲਿਆਓ ਜਲਦੀ। ਉਹਨਾਂ ਕਿਹਾ ਜੀ ਹੁਣ ਤੇ ਸ਼ਾਮ, ਕਹਿਣ ਲੱਗੇ ਸ਼ਾਮ ਹੋ ਗਈ, ਕਹਿੰਦੇ ਨਹੀਂ ਹੁਣੇ ਤੇ ਬੈਠੇ ਸੀ ਅਜੇ ਪ੍ਰਸ਼ਾਦਾ ਛਕਣ ਲਈ, ਹੁਣੇ ਬੈਠੇ ਸੀ। ਤਾਂ ਉਹ ਕਿਹੜੀ ਦਸ਼ਾ ਹੈ ਜਿਹਦੇ ਵਿੱਚ ਕਾਲ ਦਾ ਜਾਲ ਟੁੱਟ ਜਾਂਦਾ, ਕਾਲ ਦਾ ਵਕਤ, ਵਕਤ ਕਾਲ ਦਾ ਅਰਥ ਹੈ ਸਮਾਂ ਨਹੀਂ ਰਹਿੰਦਾ ਉੱਥੇ। ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਵੀ ਹੁਣੇ ਬੈਠੇ ਸੀ ਤੇ ਹੁਣੇ ਫਿਰ ਉੱਠ ਪਏ, ਜਿਹੜੇ ਇੰਨੇ ਇੰਨੇ ਘੰਟੇ ਲੋਕ ਧਿਆਨ ਵਿੱਚ ਬੈਠ ਜਾਂਦੇ ਨੇ, ਇਹਦਾ ਮਤਲਬ ਉਹ ਘੰਟੇ ਨਹੀਂ ਗਿਣਦੇ, ਉਹਨਾਂ ਵਾਸਤੇ ਤੇ ਏਕ ਚੇਤ ਜੇ ਇੱਕ ਛਿਨ, ਅਸੀਂ ਇਹਦੇ ਅਰਥ ਕਰ ਦਿੱਤੇ ਜੀ ਜਿਹਦਾ ਇੱਕ ਛਿਨ ਵੀ ਧਿਆਨ ਲੱਗ ਗਿਆ, ਨਹੀਂ, ਉਹਨਾਂ ਦੇ 24 ਘੰਟੇ ਇੱਕ ਛਿਨ ਬਣ ਗਏ, ਸਮਾਂ ਛੋਟਾ ਹੋ ਗਿਆ, ਕਿਉਂਕਿ ਅਕਾਲ ਨਾਲ ਜੁੜੇ। ਅਕਾਲ ਦਾ ਅਰਥ ਹੀ ਇਹ ਹੈ, ਅਸੀਂ ਸਾਰੇ ਕਈ ਤੇ ਜਾਂਦੇ ਹਾਂ, ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ, ਅਕਾਲ, ਅਸੀਂ ਅਕਾਲੀ ਹਾਂ ਜੀ, ਅਕਾਲ ਦੇ ਪੁਜਾਰੀ ਹਾਂ। ਤੇ ਧਿਆਨ ਤੇ ਜਿਹੜਾ 10 ਮਿੰਟ ਗੁਰੂ ਕੋਲ ਬਹਿਣਾ ਉਹ 25 ਵਾਰੀ ਤੇ ਘੜੀ ਤੇ ਜਾਂਦਾ, ਤੇ ਅਕਾਲੀ ਕਿਵੇਂ ਹੋ ਗਿਆ, ਵੀ ਕਿਵੇਂ ਜਾਣ ਛੁੱਟੇ ਇਸ ਸਮਾਗਮ ਵਿੱਚੋਂ, ਕਿਵੇਂ ਛੁੱਟੀਏ। ਧਿਆਨ ਤੇ ਸਾਰਾ ਕਾਲ ਵਿੱਚ ਹੈ, ਕਾਲ ਦਾ ਅਰਥ ਟਾਈਮ, ਸਮਾਂ, ਤੇ ਜਿਹਦਾ ਧਿਆਨ ਇਹਨਾਂ ਕਾਲ ਵਿੱਚ ਫਸਿਆ ਹੋਇਆ ਹੈ, ਇਹਨਾਂ ਸਮੇਂ ਵਿੱਚ ਫਸਿਆ ਹੋਇਆ ਹੈ, ਉਹ ਅਕਾਲ ਨਾਲ ਕਿਵੇਂ ਜੁੜ ਸਕਦਾ ਹੈ। ਅਕਾਲ ਦਾ ਮਤਲਬ ਹੈ ਜਿੱਥੇ ਸਮਾਂ ਨਹੀਂ ਰਹਿੰਦਾ ਤੇ ਸੁੱਖ ਉੱਥੇ ਸ਼ੁਰੂ ਹੁੰਦਾ ਹੈ। ਅਕਾਲ ਦਾ ਮਤਲਬ ਇੱਕ ਸਮਾਂ ਆਪਾਂ ਕਹਿੰਦੇ ਉਹਨੂੰ ਕਹਿੰਦੇ ਵਰਤਮਾਨ, ਵਰਤਮਾਨ ਤਿੰਨ ਸਮਿਆਂ ਦੇ ਵਿੱਚੋਂ ਜਿਹੜਾ ਭਵਿੱਖ ਤੇ ਭੂਤਕਾਲ ਹੈ ਲੰਘਿਆ ਹੋਇਆ ਤੇ ਆਉਣ ਵਾਲਾ, ਤੇ ਵਰਤਮਾਨ ਪ੍ਰੈਜੈਂਟ ਜਿਹੜਾ ਹੈ, ਅਸਲ ਵਿੱਚ ਇਹ ਪ੍ਰੈਜੈਂਟ ਹੈ ਹੀ ਨਹੀਂ, ਵਰਤਮਾਨ ਕੁਝ ਵੀ ਨਹੀਂ ਹੈ। ਵਰਤਮਾਨ ਦੇ ਅਰਥ ਨੇ ਜਿੱਥੇ ਸਮਾਂ ਖਤਮ ਹੁੰਦਾ ਹੈ, ਉਹ ਬਿੰਦੂ। ਇਹ ਘਟਨਾ ਬੰਦੇ ਦੇ ਸਵਾਸ ਦੀ ਹੈ, ਜਿਵੇਂ ਆਪਾਂ ਇੱਕ ਸਵਾਸ ਲੈਂਦੇ ਹਾਂ, ਇੱਕ ਸਵਾਸ ਬਾਹਰ ਆਉਂਦਾ ਹੈ, ਤੇ ਉਹ ਸਵਾਸ ਦੇ ਅੰਦਰ ਜਾਣ ਤੇ ਬਾਹਰ ਜਾਣ ਦੇ ਵਿੱਚ ਇੱਕ ਛਿਨ ਆਉਂਦਾ ਹੈ, ਜਿੱਥੇ ਸਵਾਸ ਨਾ ਆਉਂਦਾ ਤੇ ਨਾ ਜਾਂਦਾ ਹੈ ਉਹਨੂੰ ਕਹਿੰਦੇ ਵਰਤਮਾਨ। ਹੁਣ ਜਿਹੜਾ ਸਮਾਂ ਇਸੇ ਵਕਤ, ਇਸੇ ਨੂੰ ਕਿਹਾ ਅੰਮ੍ਰਿਤ ਵੇਲਾ। ਦੋ ਸਮੇਂ ਆਉਂਦਾ, ਜਦੋਂ ਨਾ ਦਿਨ ਹੁੰਦਾ ਨਾ ਰਾਤ, ਉਹਦੇ ਵਿਚਲਾ ਸਮਾਂ। ਤਾਂ ਸ਼ਬਦ ਜਿਹੜਾ ਉਹਦਾ ਨਿਵਾਸ ਹੈ ਵਰਤਮਾਨ ਵਿੱਚ, ਸਮੇਂ ਤੋਂ ਪਾਰ ਵਸਦਾ ਸ਼ਬਦ ਜਿਹੜਾ, ਨਾਮ ਜਿਹੜਾ ਹੈ। ਤਾਂ ਜਿਹੜੇ ਜਿਹੜੇ ਲੋਕਾਂ ਨੇ ਨਾਮ ਦੀ ਕਮਾਈ ਕੀਤੀ ਹੈ, ਗੁਰੂ ਕੇ ਸ਼ਬਦ ਦਾ ਆਸਰਾ ਲਿਆ ਹੈ, ਜਪਿਆ ਹੈ, ਤੇ ਜਪਦਿਆਂ ਜਪਦਿਆਂ ਕੀ ਹੁੰਦਾ ਹੈ ਵੀ ਸ਼ਬਦ ਉਹਨਾਂ ਨੂੰ ਆਪਣੇ ਦੇਸ਼ ਵੱਲ ਧੁੰਦਾ ਹੈ, ਖਿੱਚਦਾ ਹੈ। ਉਹਦਾ ਦੇਸ਼ ਕਿਹੜਾ ਹੈ? ਜਿਹੜਾ ਸ਼ਬਦ ਨਾਲ ਸਾਂਝ ਪਾਏਗਾ, ਉਹਦੀ ਸੁਰਤ ਨੂੰ ਜਿਹੜਾ ਸ਼ਬਦ ਹੈ ਉਹ ਭਵਿੱਖ ਵਿੱਚੋਂ ਵਾਪਸ ਖਿੱਚੇਗਾ ਵਰਤਮਾਨ ਵਿੱਚ, ਵੀ ਅੱਗੇ ਕਿਉਂ ਜਾ ਰਹੇ ਹੈ, ਇੱਥੇ ਆ ਜਿੱਥੇ ਹੁਣ ਹੈ। ਆਜ ਮਿਲਾਵਾ ਸ਼ੇਖ ਫਰੀਦ, ਉਹਨੂੰ ਭਵਿੱਖ ਵਿੱਚੋਂ ਵੀ ਵਾਪਸ ਲਿਆਏਗਾ ਉਹਦੇ ਧਿਆਨ ਨੂੰ, ਤੇ ਉਹਨੂੰ ਭੂਤਕਾਲ ਦੀਆਂ ਚਿੰਤਾਵਾਂ ਵਿੱਚੋਂ, ਯਾਦਾਂ ਵਿੱਚੋਂ ਵੀ ਖਿੱਚ ਕੇ ਹੁਣ ਤੇ ਲਿਆਏਗਾ। ਤੇ ਜਿੱਦਣ ਬਿਲਕੁਲ ਸਮੇਂ ਤੇ ਆ ਗਿਆ, ਆਪਾਂ ਕਹਾਂਗੇ ਵੀ ਅੱਜ ਤੇ ਪਤਾ ਨਹੀਂ ਲੱਗਾ ਸਮਾਂ ਕਦੋਂ ਨਿਕਲ ਗਿਆ, ਉਹ ਸਮਾਂ ਹੈ। ਅੱਜ ਪਤਾ ਹੀ ਨਹੀਂ ਲੱਗਾ ਇੱਕ ਘੰਟਾ ਕਿਵੇਂ ਗੁਜ਼ਰ ਗਿਆ, ਅੱਜ ਤੇ ਪਤਾ ਹੀ ਉਦੋਂ ਲੱਗਾ ਜਦੋਂ ਸੂਈ ਜਿਹੜੀ ਸਮਾਪਤੀ ਤੇ ਆ ਗਈ। ਉਹ ਕੀ ਹੈ? ਉਹ ਐਸਾ ਸ਼ਬਦ ਜਿਹੜਾ ਭਵਿੱਖ ਵਿੱਚੋਂ ਤੇ ਭੂਤਕਾਲ ਵਿੱਚੋਂ ਖਿੱਚ ਕੇ ਉਸ ਵਕਤ ਵਿੱਚ ਲਿਆਉਂਦਾ ਜਿੱਥੇ ਵਕਤ ਹੈ ਹੀ ਨਹੀਂ, ਉਹਨੂੰ ਸਿਰਫ ਵਰਤਮਾਨ ਕਿਹਾ ਹੈ। ਜਿੱਥੇ ਸਿਰਫ ਅਕਾਲ ਹੈ, ਕਾਲ ਤੋਂ ਪਰੇ। ਤਾਂ ਉਹਨਾਂ ਨੇ ਜਦੋਂ ਕਿਹਾ ਵੀ ਹੁਣੇ ਤੇ ਬੈਠੇ ਸੀ ਪ੍ਰਸ਼ਾਦਾ ਛਕਣ ਤੇ, ਹੁਣੇ ਹੀ ਕਹਿਣ ਲੱਗੇ ਜੀ ਤੁਹਾਡੇ ਵਾਸਤੇ ਹੁਣ ਹੈ, ਸਾਨੂੰ ਤੇ ਖੜਿਆਂ ਖੜਿਆਂ ਦੀਆਂ ਸਾਡੀਆਂ ਤੇ ਲੱਤਾਂ ਆਕੜ ਗਈਆਂ, 12 ਘੰਟੇ ਲੰਘ ਗਏ, ਉੱਥੇ ਨਹੀਂ ਲੱਤਾਂ ਆਕੜਦੀਆਂ ਜਾਂ ਬਾਅਦ ਵਿੱਚ ਆਪੇ ਠੀਕ ਹੋ ਜਾਂਦੀਆਂ। ਅਸੀਂ ਕਹਿੰਦੇ ਹਾਂ ਨੀ ਬੈਠਾ ਨੀ ਜਾਂਦਾ ਜੀ ਗੋਡੇ, ਇਹ ਤੁਸੀਂ ਕਦੀ ਦੇਖੋ ਵੀ ਜਿੰਨਾ ਇਹਦੇ ਵਿੱਚ ਧਿਆਨ ਹੈ ਉਨਾ ਹੀ ਇਹ ਦਰਦ ਹੁੰਦਾ ਸਰੀਰ, ਜਿਨ੍ਹਾਂ ਦਾ ਧਿਆਨ ਇਹਦੇ ਤੋਂ ਪਾਰ ਨਿਕਲ ਗਿਆ ਦੀ ਕੋਈ ਦਰਦ ਨਹੀਂ ਹੈ। ਤਾਂ ਮੈਂ ਬੇਨਤੀ ਖੈਰ ਵਿਸ਼ਾ ਸਮੇਂ ਵਿੱਚ ਅੱਗੇ ਤੁਰਨ ਦਾ ਯਤਨ ਕਰਾਂ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕਿਤੇ ਚੰਦਰਮਾ ਦੀ ਰੋਸ਼ਨੀ ਦੀ ਸ਼ੀਤਲਤਾ ਨੂੰ ਅਨੁਭਵ ਕਰ ਰਹੇ ਨੇ, ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਉਹਨਾਂ ਦੇ ਸਰੀਰ ਤੇ ਪੈਂਦੀਆਂ ਨੇ, ਉਹਦੇ ਵਿੱਚੋਂ ਜਿਹੜੀ ਸ਼ੀਤਲਤਾ ਮਿਲਦੀ ਹੈ ਉਹਦੇ ਵਿੱਚ ਅਕਾਲ ਪੁਰਖ ਦਾ ਮਿਲਾਪ ਅਨੁਭਵ ਕਰਦੇ ਨੇ, ਮੇਲ ਮਿਲਾਪ ਹੁੰਦਾ ਹੈ। ਤੇ ਪਿਆਰ ਵਿੱਚ ਝੁੱਕ ਕੇ ਕਹਿੰਦੇ ਨਮੋ ਚੰਦਰ ਚੰਦਰੇ, ਏਕ ਭਗਤੀ ਕਰਨ ਦਾ ਤਰੀਕਾ ਹੈ। ਦੂਜਾ, ਹਜ਼ੂਰ ਨੇ ਇਹਨਾਂ ਦੋਵਾਂ ਸ਼ਬਦਾਂ ਵਿੱਚ ਅਕਾਲ ਪੁਰਖ ਦਾ ਸੁਭਾਵ ਦੱਸਿਆ, ਉਹ ਕਿਹੜਾ ਹੈ? ਇੱਥੇ ਸੂਰਜ ਦਾ ਸੁਭਾਵ ਹੈ ਗਰਮ ਤੇ ਚੰਦਰਮਾ ਦਾ ਸੁਭਾਵ ਹੈ ਠੰਡਾ। ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਨੇ ਸਤਿਗੁਰੂ ਕਿ ਤੁਸੀਂ ਇੱਕ ਪਾਸੇ ਤੁਹਾਨੂੰ ਵਹਿਣਾ ਤੇ ਗਰਮ ਬੜੇ ਹੋ, ਜੇ ਕਿਤੇ ਕੋਈ ਇਧਰ ਉਧਰ ਕਰਦਾ ਹਰਨਾਕਸ਼ ਵਰਗਾ, ਹੈਣ ਦੋਵੇਂ ਪਿਓ ਪੁੱਤਰ ਹੀ, ਤਾਂ ਤੁਸੀਂ ਇੰਨੇ ਕਰੂਰ ਹੋ ਜਾਂਦੇ ਹੋ, ਇੰਨੇ ਕ੍ਰੋਧ ਵਿੱਚ ਆ ਜਾਂਦੇ, ਇੰਨੇ ਗਰਮ ਹੋ ਜਾਂਦੇ ਕਿ ਉਸ ਹਰਨਾਕਸ਼ ਨੂੰ ਫੜ ਕੇ ਕਹਿੰਦੇ ਨੇ ਵੀ ਇਹਦੀਆਂ, ਇਹਨੂੰ ਸਿੱਧਾ ਨਹੀਂ ਮਾਰਨਾ, ਇਹਦੀਆਂ ਆਂਦਰਾਂ ਕੱਢ ਕੇ ਮਾਰਨਾ ਹੈ। ਸੁਭਾਅ ਗਰਮ ਵੀ ਬੜਾ ਇੱਕ ਪਾਸੇ, ਦੂਜੇ ਪਾਸੇ ਉਹ ਹੀ ਨਰਸਿੰਘ ਰੂਪ ਪ੍ਰਹਿਲਾਦ ਕੋਲ ਖੜਾ ਤੇ ਉਹ ਡਰ ਗਿਆ ਵੇਖ ਕੇ, ਭਗਤ ਸੀ ਬੱਚੇ ਸਨ, ਬਈ ਬੜਾ ਕਰੂਰ ਹੈ ਇਸ ਰੱਬ ਦਾ ਰੂਪ ਤੇ, ਵੇਖੋ ਪਾੜ ਕੇ ਰੱਖ ਦਿੱਤਾ ਸਾਰਾ ਕੁਝ ਹਰਨਾਕਸ਼ ਦਾ। ਤਾਂ ਉਹਦੇ ਵੱਲ ਵੇਖ ਕੇ ਕਹਿੰਦੇ ਨੇ ਪ੍ਰਹਿਲਾਦ ਨੂੰ ਚੁੱਕ ਲਿਆ ਨਰਸਿੰਘ ਨੇ, ਗੋਦ ਵਿੱਚ ਬਿਠਾ ਲਿਆ, ਬਹਿ ਗਏ ਧਰਤੀ ਤੇ, ਗੋਦ ਵਿੱਚ ਬਿਠਾ ਕੇ ਤੇ ਹੱਥ ਤੇ ਉਹਨਾਂ ਦੇ ਸਨ ਦੂਸਰੀ ਤਰ੍ਹਾਂ ਦੇ ਸ਼ੇਰ ਵਾਲੇ, ਹੱਥਾਂ ਤੇ ਵੱਡੇ ਵੱਡੇ ਪੰਜੇ ਸਨ, ਨੌਂਦਰਾ ਸਨ, ਹੱਥ ਤੇ ਫੇਰ ਨਹੀਂ ਸਨ ਸਕਦੇ। ਪਿਆਰ ਆਇਆ ਮਨ ਵਿੱਚ, ਸ਼ੀਤਲਤਾ ਆ ਗਈ, ਤੇ ਫਿਰ ਉਹਨਾਂ ਨੇ ਇੱਕ ਤਰੀਕਾ ਹੋਰ ਲੱਭਿਆ। ਉਹ ਤਰੀਕਾ ਕਿਹੜਾ ਸੀ? ਆਪਣੀ ਜੀਭਾ ਦੇ ਨਾਲ ਪ੍ਰਹਿਲਾਦ ਦਾ ਮੂੰਹ ਚੱਟਣਾ ਸ਼ੁਰੂ ਕਰ ਦਿੱਤਾ। ਇਹ ਪਿਆਰ ਦੀ ਅੰਤਿਮ ਦਸ਼ਾ ਹੈ ਮੂੰਹ ਨੂੰ, ਜਿਵੇਂ ਤੁਸੀਂ ਵੇਖਿਆ ਹੋਵੇਗਾ ਪਸ਼ੂਆਂ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਕੋਲ ਪਿਆਰ ਕਰਨ ਲਈ ਹੱਥ ਨਹੀਂ ਹੁੰਦਾ ਆਪਣੇ ਬੱਚਿਆਂ ਨੂੰ, ਵੀ ਹੱਥ ਫੇਰਨ ਜਾਂ ਗੋਦ ਵਿੱਚ ਬਿਠਾਉਣ, ਉਹ ਫਿਰ ਕੀ ਕਰਦੇ ਆਪਣੇ ਬੱਚੇ ਨੂੰ ਆਪਣੀ ਜੀਭ ਨਾਲ ਚੱਟਦੇ ਨੇ। ਤਾਂ ਫਿਰ ਉਸ ਨਰਸਿੰਘ ਰੂਪ ਨੇ ਜਿਹੜਾ ਇੰਨਾ ਕਰੂਰ ਸੀ ਆਪਣੇ ਪਿਆਰੇ ਭਗਤ ਨੂੰ ਪ੍ਰਹਿਲਾਦ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਉੱਥੇ ਸ਼ੀਤਲਤਾ ਵੀ ਬੜੀ ਹੈ, ਠੰਡ ਵੀ ਬੜੀ ਹੈ। ਜਿਵੇਂ ਦਾ ਮੂੰਹ ਲੈ ਕੇ ਅਸੀਂ ਗੁਰੂ ਕੋਲ ਜਾਵਾਂਗੇ ਉਵੇਂ ਦਾ ਉਹ, ਵੈਸੇ ਗੁਰੂ ਦਾ ਯਤਨ ਇਹ ਹੁੰਦਾ ਹੈ ਕਿ ਮੈਂ ਜ਼ਿਆਦਾਤਰ ਪਿਆਰ ਵੰਡਾਂ, ਬਖਸ਼ਣ ਵਾਲਾ ਸੁਭਾਅ ਹੈ, ਪਰ ਜਦੋਂ ਕਿਤੇ ਬਿਲਕੁਲ ਸਿਰੇ ਤੇ ਗੱਲ ਆ ਜਾਏ ਤੇ ਉਹਨੂੰ ਆਪਣੇ ਸ਼ਸਤਰ ਜਾਂ ਆਪਣਾ ਸੁਭਾਅ ਥੋੜੇ ਚਿਰ ਲਈ ਵਰਤਣਾ ਪੈਂਦਾ, ਸਜ਼ਾ ਦੇ ਕੇ ਫਿਰ ਉਹਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ, ਲਗਾਤਾਰ ਵੈਰ ਨਹੀਂ ਕਰਦਾ ਕਿਸੇ ਨਾਲ। ਇਸ ਲਈ ਇਹ ਉਹਦਾ ਸੁਭਾਅ ਦੱਸਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਕਹਿੰਦੇ ਨਮੋ ਚੰਦਰ ਚੰਦਰੇ, ਮੇਰੀ ਤੈਨੂੰ ਨਮਸਕਾਰ ਹੈ, ਤੂੰ ਚੰਦਰਮਾਵਾਂ ਦਾ ਚੰਦਰਮਾ ਹੈ ਔਰ ਤੇਰੇ ਵਿੱਚ ਬਹੁਤ ਡੂੰਘੀ ਸ਼ੀਤਲਤਾ ਹੈ, ਤੇਰੇ ਵਿੱਚ ਬੜੀ ਠੰਡ ਹੈ, ਬੜੀ ਸ਼ੀਤਲਤਾ, ਇੰਨੀ ਸਹਿਣਸ਼ੀਲਤਾ ਜਿਹਦਾ ਕੋਈ ਅੰਤ ਨਹੀਂ। ਜਿਉਂ ਜਿਉਂ ਕੋਈ ਉਸ ਚੰਦਰਮਾ ਦੇ ਨੇੜੇ ਜਾਂਦਾ ਹੈ ਤਿਉਂ ਤਿਉਂ ਦੇ ਵਿੱਚ ਇੰਨੀ ਗੰਭੀਰਤਾ, ਇੰਨੀ ਸ਼ੀਤਲਤਾ ਵੀ ਉਹਨੂੰ ਕੋਈ ਇੰਨੀ ਜਲਦੀ ਕ੍ਰੋਧ ਵਿੱਚ ਨਹੀਂ ਲਿਆ ਸਕਦਾ। ਕੋਈ ਯਤਨ ਕਰੇ, ਜੋ ਮਰਜ਼ੀ ਬੋਲਦਾ, ਇਸ ਤਰ੍ਹਾਂ ਨਹੀਂ ਕ੍ਰੋਧ ਵਿੱਚ ਲਿਆਏਗਾ। ਜੇ ਕਿਤੇ ਵੀਰ ਰਸ ਆਇਆ ਹੈ ਗੁਰੂ ਸਾਹਿਬ ਦੇ ਜੀਵਨ ਵਿੱਚ ਜਾਂ ਗੁਰਸਿੱਖਾਂ ਦੇ ਜੀਵਨ ਵਿੱਚ, ਤਾਂ ਉਹ ਸਿਰਫ ਵਕਤੀ ਤੌਰ ਤੇ ਥੋੜੇ ਚਿਰ ਵਾਸਤੇ ਹੈ, ਜਿਹਨੂੰ ਪਾਣੀ ਤੇ ਲੀਕ ਕਹਿੰਦੇ ਨੇ। ਪੱਥਰ ਤੇ ਲੀਕ ਨਹੀਂ ਹੈ, ਪਾਣੀ ਤੇ ਲੀਕ ਵਰਗਾ। ਗੁਰਸਿੱਖ ਦੇ ਮਨ ਵਿੱਚ ਵੀ ਕ੍ਰੋਧ ਆਉਂਦਾ ਹੈ, ਕੋਈ ਸ਼ੱਕ ਨਹੀਂ, ਕ੍ਰੋਧ ਹੋ ਸਕਦਾ ਉਹਦੇ ਮਨ ਦੇ ਵਿੱਚ ਵੀ, ਪਰ ਉਹ ਲਗਾਤਾਰ ਨਹੀਂ। ਉਹ ਇਸ ਤਰ੍ਹਾਂ ਹੈ ਜਿਵੇਂ ਪਾਣੀ ਤੇ ਲੀਕ ਵਾਧੇ ਹੋਣੇ, ਉਹ ਲੀਕ ਆਈ ਸੀ ਨਾਲੋ ਨਾਲ ਪਾਣੀ ਤੇ ਲੀਕ ਖਤਮ ਹੋ ਗਏ। ਕ੍ਰੋਧ ਮਨਮੁਖ ਵਿੱਚ ਵੀ ਆਇਆ, ਪਰ ਉਹਦੇ ਤੇ ਕ੍ਰੋਧ ਆਇਆ ਜਿਵੇਂ ਪੱਥਰ ਦੇ ਉੱਤੇ ਲੀਕ ਵੱਜ ਗਈ, ਮਿਟਦੀ ਨਹੀਂ, ਖਤਮ ਨਹੀਂ ਹੁੰਦੀ। ਤਾਂ ਇਸ ਤਰ੍ਹਾਂ ਦੇ ਗੁਣ ਕਹਿੰਦੇ ਹੋਏ ਹਜ਼ੂਰ ਕਹਿੰਦੇ ਨਮੋ ਰਾਜ ਰਾਜੇ, ਜਿੰਨੇ ਰਾਜ ਦਾ, ਰਾਜਿਆਂ ਦਾ ਅਰਥ ਹੈ ਰੱਜੇ ਹੋਏ ਲੋਕ। ਵੈਸੇ ਰਾਜੇ ਸ਼ਬਦ ਜਿਹੜਾ ਹੈ, ਰਾਜੇ ਦਾ ਅਰਥ ਕੀਤਾ ਗਿਆ ਜਿਹਦੇ ਕੋਲ ਧਨ ਜ਼ਿਆਦੇ ਹੈ। ਕਈ ਅਰਥ ਐਸੇ ਨੇ ਇਸ ਧਰਤੀ ਤੇ ਜਿਹੜੇ ਪੂਰੇ ਨਹੀਂ, ਅਧੂਰੇ ਕੀਤੇ ਗਏ ਨੇ, ਅੱਧ ਵਿੱਚ ਕੀਤੇ ਗਏ ਨੇ। ਤਾਂ ਇਹ ਰਾਜੇ ਦਾ ਅਰਥ ਜਿਹਦੇ ਕੋਲ ਜ਼ਿਆਦੇ ਪਦਾਰਥ, ਇਹ ਨਹੀਂ, ਰਾਜੇ ਦਾ ਅਰਥ ਜਿਹਦੇ ਕੋਲ ਜੋ ਕੁਝ ਹੈ ਉਹਦੇ ਨਾਲ ਉਹ ਰੱਜ ਗਿਆ, ਜਿਹਨੂੰ ਸੰਤੋਖ ਆ ਗਿਆ, ਜਿਹਨੂੰ ਰਜੇਵਾਂ ਆ ਗਿਆ। ਹਜ਼ੂਰ ਕਹਿੰਦੇ ਐਸੇ ਰਾਜਿਆਂ ਦਾ ਤੂੰ ਰਾਜਾ ਹੈ ਜਿਨ੍ਹਾਂ ਨੂੰ ਤੂੰ ਜੋ ਕੁਝ ਦਿੱਤਾ ਉਹਦੇ ਨਾਲ ਉਹ ਰੱਜ ਗਏ ਨੇ, ਉਹਦੇ ਨਾਲ ਰੱਜੇ ਹੋਏ ਨੇ। ਕਿਉਂਕਿ ਰੱਜਿਆ ਉਹ ਹੀ ਹੈ ਜਿਹੜਾ ਅੱਜ ਰੱਜ ਗਿਆ। ਆਪਾਂ ਕਹਿੰਦੇ ਅਗਲੇ ਸਾਲ ਰਾਜੇ ਬਣਾਂਗੇ, ਆਪਾਂ ਕਹਿੰਦੇ ਅਗਲੇ ਮਹੀਨੇ ਹੋ ਜਾਣਾ ਠੀਕ ਕੰਮ, ਉਦੋਂ ਰਾਜੇ ਹੋ ਜਾਣਾ, ਉਦੋਂ ਇਹ ਇਸ ਪਾਸੋਂ ਇੰਨੀ ਮਾਇਆ ਆ ਜਾਣੀ ਹੈ, ਅਗਲੇ ਸਾਲ ਅਗਲੇ ਸਾਲ। ਜਿਵੇਂ ਹਿਰਨ ਦੌੜਦਾ ਨਾ ਰੇਤ ਨੂੰ ਵੇਖ ਕੇ, ਉਹ ਰੇਤ ਜਿਹੜੀ ਇਹ ਪਾਣੀ ਦਿਸਦੀ, ਉਹ ਕਹਿੰਦਾ ਵੀ ਹੁਣੇ 10 ਮਿੰਟਾਂ ਨੂੰ ਗਿਆ ਪਾਣੀ ਤੱਕ, ਹੁਣੇ 10 ਮਿੰਟਾਂ ਨੂੰ ਗਿਆ ਪਾਣੀ ਤੱਕ। ਉਹ ਥੋੜੀ ਦੇਰ ਬਾਅਦ 10 ਮਿੰਟਾਂ ਨੂੰ ਜਿੰਨੇ 10 ਕਦਮ ਅੱਗੇ ਜਾਂਦਾ ਹੈ ਤੇ ਉਹਨਾਂ ਉਸ ਰੇਤ ਦੀ ਚਮਕ ਹੋਰ ਅੱਗੇ ਚਲੀ ਜਾਂਦੀ ਤੇ ਉਹ ਫਿਰ ਅੱਗੇ ਚਲਾ ਜਾਂਦਾ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਇੱਕ ਦਿਨ ਸਮਾਪਤੀ ਹੋ ਜਾਂਦੀ, ਪਰ ਉੱਥੇ ਪਾਣੀ ਨਹੀਂ ਆਉਂਦਾ। ਇਸ ਕਰਕੇ ਰਾਜੇ ਦਾ ਅਰਥ ਹੈ ਜਿਹੜੇ ਲੋਕ ਪੂਰੀ ਤਰ੍ਹਾਂ ਸੰਤੋਖੀ ਹੋ ਗਏ, ਪੂਰੀ ਤਰ੍ਹਾਂ ਰੱਜ ਗਏ। ਉਹਨਾਂ ਰਾਜਿਆਂ ਦਾ ਤੂੰ ਰਾਜਾ ਹੈ ਭਾਵ ਬਹੁਤ ਰੱਜਿਆ ਹੋਇਆ। ਇਹਨੂੰ ਕਹਿੰਦੇ ਖਾਨਦਾਨੀ ਰੱਜਿਆ ਹੋਇਆ, ਖਾਨਦਾਨੀ ਰੱਜਿਆ। ਪੁਰਾਣੇ ਸਮੇਂ ਵਿੱਚ ਜਦੋਂ ਕੋਈ ਕੁੱਤਾ ਲੈ ਕੇ ਆਉਂਦਾ ਸੀ ਨਾ ਘਰ ਵਿੱਚ, ਤੇ ਉਹਨੂੰ ਪਹਿਲਾਂ ਪਰਖਦਾ ਸੀ, ਉਹ ਘਰ ਵਿੱਚ ਲਿਆ ਕੇ ਇੱਕ ਭਾਂਡਾ ਰੱਖਦਾ ਸੀ, ਭਾਂਡਾ ਰੱਖ ਕੇ ਕੁੱਤੇ ਨੂੰ ਖੁੱਲਾ ਛੱਡ ਦਿੰਦਾ ਸੀ ਵੀ ਇਹਦੇ ਵਿੱਚ ਮੂੰਹ ਮਾਰਦਾ ਕਿ ਨਹੀਂ। ਜੇ ਤੇ ਉਸ ਭਾਂਡੇ ਵਿੱਚ ਉਹਨੇ ਜੀਭ ਮਾਰ ਦੇਣੀ ਤਾਂ ਉਹਨੂੰ ਕਹਿ ਦੇਣਾ ਵੀ ਇਹ ਖਾਨਦਾਨੀ ਕੁੱਤਾ ਨਹੀਂ ਹੈ। ਜੇ ਉਹਨੇ ਗੁਰੂ ਕੇ ਸਵਾਰਿਓ ਭਾਂਡੇ ਨੂੰ ਵੇਖ ਕੇ ਕੋਲ ਬੈਠੇ ਰਹਿਣਾ, ਜੀਭ ਨਹੀਂ ਵਿੱਚ ਮਾਰਨੀ, ਮੂੰਹ ਨਹੀਂ ਮਾਰਨਾ, ਤਾਂ ਉਹਨੂੰ ਰੱਖ ਲੈਂਦੇ ਸਨ। ਤਾਂ ਰੱਜਿਆ ਹੋਇਆ ਜੀਵਨ ਜਿਹਦੇ ਵਿੱਚ ਨਿਯਮ ਦੀ ਭੁੱਖ ਹੈ ਸਿਰਫ, ਤਰੀਕੇ ਦੇ ਅਨੁਸਾਰ ਐਸੇ ਲੋਕਾਂ ਦਾ ਤੂੰ ਰਾਜਾ ਹੈ। ਫਿਰ ਸਾਹਿਬ ਕਹਿੰਦੇ ਨਮੋ ਇੰਦਰ ਇੰਦਰੇ, ਇੰਦਰ ਦਾ ਅਰਥ ਹੈ ਜਿਸ ਮਨੁੱਖ ਦੇ ਕੋਲ ਸਰੀਰ ਦੀਆਂ ਇੰਦਰੀਆਂ ਦੇ ਸਾਰੇ ਸੁੱਖ ਨੇ, ਸਰੀਰ ਦੀਆਂ ਇੰਦਰੀਆਂ, ਅੱਖਾਂ ਨੇ, ਨਾਸਕਾ ਹੈ, ਮੂੰਹ ਹੈ, ਖਾਣ ਲਈ ਬਹੁਤ ਕੁਝ ਹੈ, ਵੇਖਣ ਲਈ ਬਹੁਤ ਕੁਝ ਹੈ, ਸੁਣਨ ਲਈ ਬੜਾ ਕੁਝ ਹੈ, ਸੁੰਘਣ ਲਈ ਬੜਾ ਕੁਝ ਹੈ, ਪਹਿਨਣ ਲਈ ਬਹੁਤ ਹੈ। ਐਸੇ ਲੋਕਾਂ ਦਾ ਵੀ ਤੂੰ ਇੰਦਰਾਂ ਦਾ ਇੰਦਰ ਹੈ, ਭਾਵ ਤੇਰੇ ਕੋਲ ਨਾ ਕੋਈ ਦੇਖਣ ਦੇ ਰਸਾਂ ਦੀ ਕਮੀ ਹੈ, ਨਾ ਸੁਣਨ ਦੇ, ਨਾ ਤੇਰੇ ਕੋਲ ਕਿਸੇ ਪ੍ਰਕਾਰ ਦੀ ਕਮੀ ਨਹੀਂ। ਇਸ ਕਰਕੇ ਜਿਹੜੇ ਲੋਕ ਉਹਦੇ ਚਰਨਾਂ ਨਾਲ ਜੁੜ ਗਏ, ਉਹਨਾਂ ਦੇ ਵੇਖਣ ਦੇ, ਸੁਣਨ ਦੇ, ਬੋਲਣ ਦੇ, ਜਿੰਨੇ ਵੀ ਪਹਿਨਣ ਦੇ, ਜੋ ਵੀ ਦੁੱਖ ਸੰਸਾਰ ਦੇ ਅੰਦਰ, ਜਿੰਨੀ ਪ੍ਰਕਾਰ ਦੇ ਵੀ ਗੁਰੂ ਕੇ ਸਵਾਰਿਓ ਆਨੰਦ ਨੇ, ਉਹਨਾਂ ਦੀ ਝੋਲੀ ਵਿੱਚ ਪੈ ਗਏ, ਉਹਨਾਂ ਨੂੰ ਪ੍ਰਾਪਤ ਹੋ ਗਏ। ਇਸ ਕਰਕੇ ਕਹਿੰਦੇ ਨਮੋ ਇੰਦਰ ਇੰਦਰੇ, ਇੰਦਰਾਂ ਦਾ ਤੂੰ ਇੰਦਰ ਹੈ। ਅੱਗੇ ਬਚਨ ਕੀਤਾ ਕਹਿੰਦੇ ਨਮੋ ਅੰਧਕਾਰੇ, ਅੰਧਕਾਰ, ਅੰਧਕਾਰ ਦੇ ਸਿੱਧੇ ਅਰਥ ਨੇ ਹਨੇਰਾ। ਨਮਸਕਾਰ ਹੈ ਤੈਨੂੰ ਕਿ ਤੇਰਾ ਨਿਵਾਸ ਹਨੇਰੇ ਵਿੱਚ ਵੀ ਹੈ। ਹਨੇਰੇ ਦਾ ਅਰਥ ਜਦੋਂ ਕਿਸੇ ਬੰਦੇ ਦੀ ਜ਼ਿੰਦਗੀ ਵਿੱਚ ਚੌਵਾਂ ਪਾਸਿਓਂ ਹਨੇਰਾ ਆ ਜਾਏ, ਜਿੱਧਰ ਜਾਏ ਉਧਰ ਹੀ ਰੁਕਾਵਟ, ਜਿੱਧਰ ਜਾਏ ਉਧਰ ਹੀ ਰਸਤਾ ਬੰਦ, ਐਸੀ ਦਸ਼ਾ ਵਿੱਚ ਮਨੁੱਖ ਕੀ ਕਰੇ? ਉਸ ਹਨੇਰੇ ਤੋਂ ਦੌੜ ਜਾਏ? ਉਸ ਹਨੇਰੇ ਦੇ ਵਿੱਚ ਕਿਤੇ ਕੋਈ ਸੂਰਜ ਹੈ? ਉਸ ਰੁਕਾਵਟ ਦੇ ਕਿਤੇ ਵਿੱਚੋਂ ਕੋਈ ਰਸਤਾ ਜਾਂਦਾ ਹੈ? ਹੋਰ ਕਿਤੇ ਉਹ ਨਹੀਂ। ਤਾਂ ਜਦੋਂ ਕੋਈ ਰੁਕਾਵਟਾਂ ਤੋਂ ਘਬਰਾ ਕੇ ਰੁਕਾਵਟਾਂ ਨੂੰ ਛੱਡ ਜਾਂਦਾ, ਉਹਦੇ ਤੋਂ ਭੱਜ ਜਾਂਦਾ, ਦੌੜ ਜਾਂਦਾ, ਪਾਸੇ ਹੋ ਜਾਓ, ਤਾਂ ਫਿਰ ਉਹ ਕਦੀ ਵੀ ਰਸਤੇ ਨਹੀਂ ਪਾ ਸਕਦਾ, ਕਦੀ ਉਹਨੂੰ ਰਸਤੇ ਨਹੀਂ ਮਿਲਦੇ। ਜਿਸ ਨੂੰ ਹਨੇਰਿਆਂ ਨਾਲ ਘੁਲਣ ਦੀ ਜਾਚ ਗੁਰੂ ਨੇ ਸਿਖਾ ਦਿੱਤੀ, ਜਿਸ ਨੂੰ ਰੁਕਾਵਟਾਂ ਦੇ ਨਾਲ ਨਜਿੱਠਣ ਦੀ ਜਾਚ ਗੁਰੂ ਨੇ ਸਿਖਾ ਦਿੱਤੀ, ਉਹਨਾਂ ਹਨੇਰਿਆਂ ਦੇ ਵਿੱਚੋਂ ਕਿਸੇ ਚਾਨਣ ਦੀ ਖੋਜ ਦਾ ਦਰਵਾਜ਼ਾ ਖੋਲਦਾ, ਉਥੋਂ ਜੀਵਨ ਸ਼ੁਰੂ ਹੋਵੇਗਾ। ਹਨੇਰਾ ਆਉਂਦਾ ਹੀ ਤਾਂ ਹੈ, ਰੁਕਾਵਟ ਆਉਂਦੀ ਤਾਂ ਹੈ ਵੇਖਣ ਵਾਸਤੇ ਵੀ ਇਹਦੇ ਵਿੱਚ ਕਿੰਨੀ ਕੁ ਸਮਰੱਥਾ ਆਈ ਹੈ। ਤੁਸੀਂ ਦੇਖਿਆ ਹੋਵੇਗਾ ਨਾ ਕਿ ਜ਼ਿਮੀਦਾਰ ਜਦੋਂ ਟਰੈਕਟਰ ਖਰੀਦ ਕੇ ਲਿਆਉਂਦੇ ਨੇ ਤੇ ਉਹਨਾਂ ਦੇ ਪਿੱਛੇ ਬੜੀ ਵੱਡੀ, ਉਹਨਾਂ ਨੂੰ ਪਰਖਣ ਵਾਸਤੇ ਵੀ ਇਸ ਟਰੈਕਟਰ ਦੇ ਵਿੱਚ, ਇੰਜਣ ਵਿੱਚ ਕਿੰਨੀ ਕੁ ਸ਼ਕਤੀ ਹੈ, ਉਹਦੇ ਪਿੱਛੇ ਇਸ ਤਰ੍ਹਾਂ ਦਾ ਭਾਰ ਬੰਨ ਦਿੰਦੇ ਨੇ ਜਿਹੜਾ ਉਹਦੇ ਤੁਰਨ ਦੇ ਵਿੱਚ ਰੁਕਾਵਟ ਪਾਉਂਦਾ ਹੈ, ਉਹਨੂੰ ਖਿੱਚਦਾ ਵੀ ਤੁਰੇ ਨਾ। ਤੇ ਜਦੋਂ ਉਸ ਜਿੰਨੇ ਭਾਰ ਨੂੰ ਉਹ ਜ਼ਿਆਦਾ ਖਿੱਚ ਜਾਂਦਾ ਹੈ, ਉਹਨਾਂ ਉਹਦਾ ਮੁੱਲ ਵੱਧ ਜਾਂਦਾ ਹੈ। ਜਿੰਨੇ ਕੁਇੰਟਲ ਵਜਨ ਨੂੰ ਜ਼ਿਆਦਾ ਖਿੱਚਦਾ ਹੈ, ਉਹਨਾਂ ਮਾਰਕੀਟ ਵਿੱਚ ਉਹਨੂੰ ਪ੍ਰਵਾਨ ਕਰ ਲਿਆ ਜਾਂਦਾ ਵੀ ਇਹਦੇ ਵਿੱਚ ਬੜੀ ਸ਼ਕਤੀ ਹੈ ਤੇ ਇੰਨਾ ਵਜਨ ਖਿੱਚ ਸਕਦਾ। ਤੇ ਜਿਹਦੇ ਪਿੱਛੇ 10 ਕਿਲੋ ਪਾਹੋ ਵਜਨ ਤੇ ਉਹ ਕਵੇ ਵਜਨ ਤੇ ਦੁੱਖ ਹੈ, ਮੈਂ ਨਹੀਂ ਖਿੱਚਣਾ ਇਹਨੂੰ, ਤਾਂ ਉਸ ਟਰੈਕਟਰ ਨੂੰ ਫਿਰ ਕਹਿੰਦੇ ਨੇ ਇਹਨੂੰ ਵਾਪਸ ਭੇਜ ਦਿਓ ਕਬਾੜੀ ਖਾਨੇ ਵਿੱਚ, ਇਹ ਤੇ ਹੈ ਹੀ ਲੋਹਾ, ਹੈ ਹੀ ਪੱਲੇ ਕੱਖ ਨਹੀਂ ਇਹਦੇ ਤੇ ਕੰਮ ਹੀ ਨਹੀਂ ਕਰਦਾ। ਰੁਕਾਵਟ ਜਿਹੜੀ ਹੈ ਮਨੁੱਖ ਦੇ ਜੀਵਨ ਦੀ ਸ਼ਕਤੀ ਨੂੰ ਨਾਪਣ ਦਾ ਇੱਕ ਤਰੀਕਾ ਹੈ। ਜੇ ਤੇ ਉਸ ਰੁਕਾਵਟ ਨੂੰ ਕਹਿ ਦਿੱਤਾ ਵੀ ਮੈਂ ਨਹੀਂ ਅੱਗੇ ਤੁਰਨਾ, ਫਿਰ ਤਾਂ ਉਹ ਗਿਆ ਮਨੁੱਖ ਕਬਾੜੀ ਖਾਨੇ ਵਿੱਚ। ਜਿਨ੍ਹਾਂ ਨੇ ਉਸ ਰੁਕਾਵਟ ਦੇ ਵਿੱਚ ਰਹਿ ਕੇ ਰਸਤਾ ਲੱਭਿਆ, ਉਹਨਾਂ ਦੀ ਸ਼ਕਤੀ ਅਕਾਲ ਪੁਰਖ ਦੇ ਦੇਸ਼ ਵਿੱਚ, ਧਰਮ ਦੀ ਮਾਰਕੀਟ ਵਿੱਚ ਬਹੁਤ ਵੱਧ ਗਈ। ਇਸ ਕਰਕੇ ਜਿੰਨਾ ਕੋਈ ਧਰਮ ਦੀ ਵੱਡੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਉਹਨੂੰ ਸੰਭਾਵਿਤ ਰਹਿਣਾ ਚਾਹੀਦਾ ਵੀ ਕਿਸੇ ਵੱਡੀ ਰੁਕਾਵਟ ਦਾ ਸਾਹਮਣਾ ਉਹਨੂੰ ਕਰਨਾ ਪਏਗਾ, ਇਹ ਖਿਆਲ ਰੱਖਣਾ। ਜੇ ਉੱਚੇ ਜਾਣਾ ਉਹ ਕਿਸੇ ਨਾ ਕਿਸੇ ਵੱਡੀ ਰੁਕਾਵਟ ਤੋਂ ਪੀੜਿਤ ਹੋ ਸਕਦਾ ਹੈ, ਨਹੀਂ ਵੀ ਹੋ ਸਕਦਾ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਕੁਦਰਤ ਵਿਲੱਖਣ ਹੈ, ਵੱਖਰੀ ਵੱਖਰੀ ਹੈ। ਕਿਸੇ ਵੀ ਤਰੀਕੇ ਨਾਲ ਹੋ ਸਕਦਾ ਉਹਦੇ ਕੋਲ ਮਾਇਆ ਬੜੀ ਘੱਟ ਹੋ ਜਾਏ, ਗਰੀਬੀ ਆ ਜਾਏ, ਹੋ ਸਕਦਾ ਉਹਦੇ ਕੋਲ ਮਾਇਆ ਇੰਨੀ ਵੱਧ ਜਾਏ ਵੀ ਉਹਨੂੰ ਉਹਦਾ ਵਧਣਾ ਹੀ ਰੋਕ ਸਕਦੀ ਹੈ। ਕੁਝ ਵੀ ਆ ਸਕਦਾ, ਕਿਸੇ ਚੀਜ਼ ਦੀ ਵੀ ਸੰਭਾਵਨਾ ਹੈ। ਤਾਂ ਜਿਹੜੀਆਂ ਰੁਕਾਵਟਾਂ, ਹਜ਼ੂਰ ਕਹਿੰਦੇ ਨਮੋ ਅੰਧਕਾਰੇ, ਹਨੇਰੇ ਵਿੱਚ ਵੀ ਤੂੰ ਹੈ। ਫਿਰ ਕਹਿੰਦੇ ਨਮੋ ਤੇਜ ਤੇਜੇ, ਫਿਰ ਉਸ ਹਨੇਰੇ ਦੇ ਵਿੱਚੋਂ ਇੱਕ ਪ੍ਰਕਾਸ਼ ਆਇਆ, ਰਸਤਾ ਲੱਭ ਗਿਆ, ਖੋਜ ਹੋ ਗਈ, ਚਾਨਣ ਆ ਗਿਆ। ਉਸ ਰਾਤ ਤੋਂ ਬਾਅਦ ਸੂਰਜ ਚੜਿਆ, ਤਾਂ ਫਿਰ ਉਸ ਚੰਦਰਮਾ, ਉਸ ਤੇਜ ਨੂੰ, ਉਸ ਰੋਸ਼ਨੀ ਨੂੰ ਨਮਸਕਾਰ ਕੀਤੀ ਹੈ। ਇੱਥੇ ਵੈਸੇ ਇਹ ਫਿਜ਼ੀਕਲ ਤੌਰ ਤੇ ਨਾ ਚੰਦਰਮਾ ਨੂੰ ਨਮਸਕਾਰ ਹੈ, ਨਾ ਹਨੇਰੇ ਨੂੰ ਤੇ ਨਾ ਚਾਨਣ ਨੂੰ। ਇਹਦੇ ਅਰਥ ਇਹ ਨਾ ਕੱਢਣਾ ਵੀ ਕਿਤੇ ਫਿਰ ਦੀਵਾ ਬਾਲ ਕੇ ਮੱਥਾ ਟੇਕਣ ਦੀ ਗੱਲ ਸ਼ੁਰੂ ਹੋ ਜਾਏ। ਮੈਂ ਪਹਿਲਾਂ ਕਿਹਾ ਸੀ ਸਾਡੀਆਂ ਨਾ ਸਮਝੀਆਂ। ਇੱਥੇ ਚਾਨਣ ਦੇ ਅਰਥ ਨੇ ਸਫਲ ਜੀਵਨ, ਜਦੋਂ ਕੁਝ ਰਸਤੇ ਖੁੱਲ ਜਾਂਦੇ ਨੇ ਉਦੋਂ ਵੀ ਨਮਸਕਾਰ ਕਰ। ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਜੇ ਤੰਦਰੁਸਤੀ ਨਹੀਂ, ਉਹ ਹਨੇਰਾ ਹੈ, ਉਦੋਂ ਵੀ ਨਮਸਕਾਰ ਕਰ, ਉਦੋਂ ਵੀ ਅਰਦਾਸ ਕਰ ਗੁਰੂ ਅੱਗੇ। ਜਦੋਂ ਤੰਦਰੁਸਤੀ ਆ ਜਾਏਗੀ, ਉਹਦੇ ਅਰਥ ਹੋਣਗੇ ਤੇਜ ਆ ਗਿਆ, ਚਾਨਣ ਆ ਗਿਆ, ਸ਼ਕਤੀ ਆ ਗਈ, ਹੁਣ ਕਿਉਂ ਛੱਡ ਗਿਆ ਨਮਸਕਾਰ ਕਰਨੇ? ਜਦੋਂ ਹਨੇਰਾ ਸੀ ਉਦੋਂ ਤੇ ਨਮਸਕਾਰ ਕਰ ਲਈ, ਹੁਣ ਚਾਨਣ ਆ ਗਿਆ। ਜਦੋਂ ਹਨੇਰਾ ਸੀ, ਜਦੋਂ ਰੋਗ ਸੀ, ਉਦੋਂ ਤੇ ਗੁਰੂ ਅੱਗੇ ਆ ਕੇ ਖੜੇ ਹੋ ਗਏ, ਜਦੋਂ ਤੰਦਰੁਸਤੀ ਆ ਗਈ ਉਦੋਂ ਕਲੱਬ ਵਿੱਚ ਖੜੇ ਹੋ ਗਏ ਜਾ ਕੇ। ਉਹੀ ਆਦਮੀ ਉੱਥੇ ਨੱਚਦਾ, ਉੱਥੇ ਸ਼ਰਾਬ ਪੀਂਦਾ। ਇਹਦੇ ਤੋਂ ਬਚਾਉਣ ਲਈ ਗੁਰੂ ਸਾਹਿਬ ਨੇ ਕਿਹਾ, ਇਸ ਲਈ ਇਹ ਸੱਚ ਹੈ ਜਿੰਨੀਆਂ ਅਰਦਾਸਾਂ ਨੇ ਉਹ ਬਿਮਾਰੀ ਦੀਆਂ ਹੁੰਦੀਆਂ ਨੇ, ਤੰਦਰੁਸਤੀ ਦੀ ਅਰਦਾਸ ਕੋਈ ਨਹੀਂ ਹੁੰਦੀ ਵੀ ਅਸੀਂ ਤੰਦਰੁਸਤ ਹਾਂ। ਉਹਦੀ ਕੌਣ ਕਰਦਾ? ਕਦੀ ਕਿਸੇ ਨੇ ਤੰਦਰੁਸਤੀ ਦੀ ਅਰਦਾਸ? ਕੋਈ ਵਿਰਲਾ ਹੋਵੇਗਾ। ਗਰੀਬੀ ਦੀ ਅਰਦਾਸ ਹੋ ਸਕਦੀ ਹੈ, ਅਮੀਰੀ ਦੀ ਨਹੀਂ। ਵੀ ਅਮੀਰੀ ਬਹੁਤ ਆ ਗਈ, ਇਹਦੀ ਵੀ ਅਰਦਾਸ ਕਰਨੀ ਹੈ, ਇਹ ਬਹੁਤ ਕਿਰਪਾ ਹੋਈ ਹੈ। ਤਾਂ ਇਹ ਦੋਵੇਂ ਹੀ ਚੀਜ਼ਾਂ ਨੂੰ ਜੇ ਗਲਤ ਵਰਤ ਲਿਆ, ਰੁਕਾਵਟ ਵੀ ਬਣ ਸਕਦੀ ਹੈ। ਇੱਥੇ ਇੱਕ ਮਹਾਂਪੁਰਸ਼ਾਂ ਕੋਲ ਸੱਜਣ ਆਇਆ ਸੀ, ਉਹਦਾ ਕਾਰੋਬਾਰ ਤੇ ਤਕਰੀਬਨ ਆਪਾਂ ਉਹੀ ਆਉਂਦੇ ਹਾਂ, ਜ਼ਿਆਦਾ ਕੰਮ ਸੀ ਉਹਦਾ, ਬਹੁਤ ਡਾਊਨ ਚਲਾ ਗਿਆ ਕਾਰੋਬਾਰ ਬਾਜ਼ਾਰ ਵਿੱਚ। ਉਹਨੇ ਕਿਹਾ ਤਾਂ ਇੱਕੋ ਹੀ ਤਰੀਕਾ ਸੀ ਵੀ ਸੇਵਾ ਕਰੋ ਤੇ ਸਿਮਰਨ ਕਰੋ, ਬਾਣੀ ਪੜ੍ਹੋ, ਗੁਰੂ ਅੱਗੇ ਅਰਦਾਸ ਕਰੋ। ਤਾਂ ਉਸਨੇ ਕੀਤੀ ਅਰਦਾਸ, ਜਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਵੇਂ ਵੀ ਹੋਇਆ, ਤੇ ਉਹਦਾ ਕੰਮ ਇੱਕ ਸਾਲ ਵਿੱਚ ਬਹੁਤ ਵਧਿਆ, ਜ਼ਿਆਦਾ ਹੋ ਗਿਆ। ਤਾਂ ਸਾਲ ਬਾਅਦ ਉਹ ਮੁੜਿਆ, ਤਾਂ ਉਹ ਜਦੋਂ ਪਰਤ ਕੇ ਮਿਲਣ ਵਾਸਤੇ ਆਇਆ ਮਹਾਂਪੁਰਸ਼ਾਂ ਨੂੰ, ਕਹਿਣ ਲੱਗਾ ਜੀ ਹੁਣ ਇੱਕ ਹੋਰ ਅਰਦਾਸ ਕਰਨੀ, ਇੱਕ ਅਰਦਾਸ ਹੋਰ ਕਰ ਦਿਓ। ਕਿਹੜੀ ਅਰਦਾਸ? ਕਹਿਣ ਲੱਗਾ ਜੀ ਕਾਰੋਬਾਰ ਬਹੁਤ ਜ਼ਿਆਦਾ ਵੱਧ ਗਿਆ, ਥੋੜਾ ਜਿਹਾ ਘੱਟ ਕਰ ਦਿਓ। ਇਹ ਨਵੀਂ ਅਰਦਾਸ ਸੀ ਬਿਲਕੁਲ, ਨਹੀਂ ਤੇ ਕੌਣ ਕਰਦਾ? ਆਦਮੀ ਡੁੱਬਣ ਵਾਸਤੇ ਰਾਜੀ ਹੈ ਕਿ ਜਿੰਨਾ ਫਲੱਡ ਆਉਂਦਾ ਮਾਇਆ ਵਿੱਚ ਦਾ, ਆਉਣ ਦਿਓ ਤੁਸੀਂ, ਡੁੱਬਣ ਲਈ ਤਿਆਰ। ਕੋਈ ਵਿਰਲਾ ਹੈ ਜਿਹੜਾ ਕਹਿੰਦਾ ਵੀ ਜ਼ਿਆਦਾ ਤੋਂ ਜ਼ਿਆਦਾ ਗਲੇ ਤੱਕ ਆਵੇ ਪਾਣੀ, ਸਿਰ ਨਾ ਡੁੱਬ ਜਾਏ ਵਿੱਚ ਕਿਤੇ। ਕੋਈ ਵਿਰਲਾ ਹੀ ਕਹਿੰਦਾ ਵੀ ਮਾਇਆ ਇੰਨੀ ਨਾ ਆਵੇ, ਮੱਤ ਵੀ ਮਾਰੀ ਜਾਏ ਵਿੱਚ, ਭ੍ਰਿਸ਼ਟ ਹੋ ਜਾਏ। ਉਹਦੀ ਅਰਦਾਸ ਬੜੀ ਪਿਆਰੀ ਸੀ, ਕਹਿਣ ਲੱਗਾ ਹੁਣ ਇੱਕ ਕਿਰਪਾ ਕਰੋ, ਫੈਕਟਰੀਆਂ ਇੰਨੀਆਂ ਵੱਧ ਗਈਆਂ, ਕੀ ਕਰੀਏ? ਜਿਹੜੇ ਨਿਤਨੇਮ ਦੇ ਨਾਲ, ਬਾਣੀ ਪੜ੍ਹਨ ਨਾਲ ਇਹ ਕਾਰੋਬਾਰ ਵਧਿਆ ਸੀ, ਉਹ ਨਿਤਨੇਮ ਕਰਨ ਦਾ ਹੁਣ ਸਮੇਂ ਨਹੀਂ ਮਿਲਦਾ, ਕੰਮ ਇੰਨਾ। ਇਸ ਲਈ ਇੰਨਾ ਕੁ ਕੰਮ ਦਿਓ ਬਈ ਮੈਂ ਨਿਤਨੇਮ ਕਰ ਸਕਾਂ, ਮੈਂ ਆਪਣੀ ਜ਼ਿੰਦਗੀ ਨੂੰ ਠੀਕ ਢੰਗ ਨਾਲ ਜਿਉ ਸਕਾਂ। ਇਹ ਅਰਦਾਸ ਉਹਨੇ ਕੀਤੀ, ਤੇ ਬੜੇ ਕੰਮ ਦੀ ਅਰਦਾਸ ਹੈ, ਬੜੀ ਵਧੀਆ ਅਰਦਾਸ, ਕਿਸੇ ਨੂੰ ਇਹ ਨਹੀਂ ਹੋਸ਼ ਆ ਜਾਏ। ਤਾਂ ਇਹ ਦੋਵੇਂ ਚੀਜ਼ਾਂ ਦਾ ਉਪਯੋਗ ਕਰਨ ਦੀ ਜਾਚ ਗੁਰੂ ਕਲਗੀਧਰ ਪਾਤਸ਼ਾਹ ਦੱਸ ਰਹੇ ਨੇ। ਉਹ ਕਹਿੰਦੇ ਨਮੋ ਅੰਧਕਾਰੇ, ਅੰਧੇਰੇ ਦਾ ਮਤਲਬ ਜਦੋਂ ਜ਼ਿੰਦਗੀ ਵਿੱਚ ਰਸਤਾ ਨਹੀਂ ਲੱਭਦਾ, ਉਦੋਂ ਵੀ ਤੈਨੂੰ ਨਮਸਕਾਰ ਹੈ, ਉਦੋਂ ਵੀ ਮੈਂ ਤੇਰੇ ਚਰਨ ਨਾ ਛੱਡਾਂ। ਸਿੱਖ ਹਮੇਸ਼ਾ ਅਰਦਾਸ ਕਰਦਾ ਰਹਿੰਦਾ, ਚਰਨ ਨਾ ਛਾਡੋ ਸਰੀਰ ਕਲ ਜਾਈ, ਦੁੱਖ ਸੁੱਖ ਤੁਝੈ ਅਰਾਧੀ ਪਿਆਰੇ। ਇਹ ਦੋਵੇਂ ਚੀਜ਼ਾਂ ਹਨੇਰਾ ਤੇ ਚਾਨਣ ਅੱਗੇ ਬਚਨ ਕੀਤਾ ਕਹਿੰਦੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ। ਬ੍ਰਿੰਦ ਦਾ ਵੈਸੇ ਅਰਥ ਹੁੰਦਾ ਹੈ ਅਨੇਕ ਬਹੁਤੇ, ਬੀਜ ਦਾ ਅਰਥ ਹੁੰਦਾ ਹੈ ਇੱਕ। ਤੂੰ ਬੀਜ ਰੂਪ ਵਿੱਚ ਹੈ ਤੈਨੂੰ ਨਮਸਕਾਰ, ਬੀਜ ਰੂਪ ਦੇ ਅੰਦਰ ਹੈ ਤੈਨੂੰ ਨਮਸਕਾਰ ਹੈ, ਪਰ ਉਸ ਬੀਜ ਦੇ ਅੰਦਰ ਤੂੰ ਫੈਲਾਵ ਦੇ ਰੂਪ ਵਿੱਚ ਏਕ ਹੈ ਫਿਰ ਅਨੇਕ ਹੈ। ਜਿਵੇਂ ਇੱਕ ਬੀਜ ਬੀਜਦੇ ਹੋ ਤੁਸੀਂ, ਅੰਬ ਦਾ ਇੱਕ ਬੀਜ ਬੀਜੋ ਉਸ ਅੰਬ ਨੂੰ ਕਿੰਨੇ ਅੰਬ ਲੱਗਣਗੇ, ਹਜ਼ਾਰਾਂ ਦੀ ਗਿਣਤੀ ਵਿੱਚ। ਹਜ਼ੂਰ ਕਹਿੰਦੇ ਤੇਰਾ ਜਿਹੜਾ ਰੂਪ ਇੱਕ ਹੈ ਉਹ ਬੀਜ ਵਰਗਾ, ਉਹਨੂੰ ਵੀ ਨਮਸਕਾਰ ਹੈ। ਫਿਰ ਕਹਿੰਦੇ ਨਮੋ ਬ੍ਰਿੰਦ ਬ੍ਰਿੰਦੇ, ਤੇਰੇ ਜਿਹੜੇ ਅਨੇਕ ਰੂਪ ਨੇ ਉਹਨਾਂ ਨੂੰ ਵੀ ਇਹ ਮੇਰੀ ਨਮਸਕਾਰ ਹੈ। ਔਰ ਇਹ ਸਾਰਾ ਕੰਮ ਕਿਵੇਂ ਚੱਲਦਾ ਹੈ, ਇਹ ਕੱਲ ਦੇ ਦੋ ਸਲੋਕ ਬਚੇ ਸਨ 183 ਤੇ 84, ਉਹ ਇਹਦੇ ਨਾਲ ਜੁੜਦੇ ਨੇ। ਮੈਂ ਕਹਿ ਦਿਆਂ ਅਕਲੰਕ੍ਰਿਤ ਹੈ, ਕਹਿੰਦੇ ਸਰਬਾਕ੍ਰਿਤ ਹੈ, ਸਾਰਿਆਂ ਦੇ ਵਿੱਚ ਬੈਠ ਕੇ ਤੂੰ ਕੰਮ ਕਰ ਰਿਹਾ। ਔਰ ਉਹ ਕਿਸ ਤਰੀਕੇ ਨਾਲ ਕਰ ਰਿਹਾ, ਉਹ ਅਕਲੰਕ੍ਰਿਤ ਹੈ। ਅਕਲੰਗ ਦਾ ਅਰਥ ਹੈ ਅਕਲ ਕਲਾ, ਜਿਹਦੇ ਅੰਦਰ ਜਿਹੜੀ ਕਲਾ ਦਿਸੇ ਨਾ, ਦਿਸਣ ਤੋਂ ਰਹਿਤ, ਉਹਦੇ ਦੁਆਰਾ ਕੰਮ ਕਰ ਰਿਹਾ। ਕਰਤਾ ਕਰ ਹੈ, ਸਾਰਿਆਂ ਦੇ ਸਰੀਰਾਂ ਦੇ ਵਿੱਚ ਤੂੰ ਹੀ ਕੰਮ ਕਰ ਰਿਹਾ। ਹਰਤਾ ਹਰ ਹੈ, ਔਰ ਸਾਰਿਆਂ ਦੇ ਵਿੱਚੋਂ, ਸਾਰਿਆਂ ਦੇ ਅੰਦਰ ਤੂੰ ਹਰਤਾ ਹਰ ਹੈ, ਉਹਨਾਂ ਨੂੰ ਖਤਮ ਕਰਨ ਵਾਲਾ। ਫਿਰ ਕਹਿੰਦੇ ਪਰਮਾਤਮ ਹੈ, ਸਾਰਿਆਂ ਦਾ ਮਾਲਕ ਹੈ। ਸਰਬ ਆਤਮ ਹੈ, ਸਾਰਿਆਂ ਦੀ ਆਤਮਾ ਵਿੱਚ ਤੇਰਾ ਨਿਵਾਸ ਹੈ। ਆਤਮ ਬਸ ਹੈ, ਆਤਮਾ ਵਿੱਚ ਵਸਿਆ ਹੋਇਆ। ਜਸ ਕੇ ਜਸ ਹੈ, ਉਸਤਤ ਰੂਪ ਵਿੱਚ ਹੈ, ਵਡਿਆਈ ਦੇ ਸਰੂਪ ਵਿੱਚ ਤੇਰਾ ਨਿਵਾਸ ਹੈ। ਇਹ ਬਚਨ ਹਜ਼ੂਰ ਕਲਗੀਧਰ ਪਾਤਸ਼ਾਹ ਕਰ ਰਹੇ ਨੇ। ਆਓ ਅਨੰਦ ਸਾਹਿਬ ਅਰਦਾਸ ਵਿੱਚ ਜੁੜੀਏ, ਸਾਰਿਆਂ ਨੇ ਕਿਰਪਾ ਕਰਨੀ।